دوہرا پئی نسا پور ہیر کر شاہ سور بیچار اتر پرے ڈیرا کرو لینس ان آہار.
واہگرو جی کا خالصہ واہگرو جی کی فتح. پرم ستکار یوگ سنمان یوگ گرو کا خاص روپ گرو خالصہ سات سنگت وڈ پاگی ہر سنگت پاوے پاگ ہین پرم چوٹا کھاوے بن پاگا ست سنگ نہ لبے بن سنگت میل پریجا جیو. وڈیا پاگا والے ہو ست گرو نویں پاتشاہ پرم پرندر ست گرو تن تن شری گرو تیگ بہادر صاحب جی مہاراج جی دے پاون پوتر اتحاسک استھان تے جگو جگ اٹل گر شبد اوتار نام اور بانی کے جہاز آد گرو شری گرو گرنتھ صاحب سچے پاتشاہ دے پوتر چرنا کملا چ سندھیا سمے دے سجے ہوئے دیوانا چاجریاں بھر کے نویں پاتشاہ شری گرو تیگ بہادر صاحب جی مہاراج جی دے اتہاس کی لڑی وار کتھا بہت ہی پیار ستکار شردا بھاونا نال سرون کر رہے. ستگرو نویں پاتشاہ جی مہاراج جی نے سیف آباد تو سیف دین کڑ ودائیگی لئی ہے تینو نام بھگتی دا اپدیش دے کے ستگرو جی اتو چلے ہیں. چلدیاں چلدیاں گریب نواز پاتشاہ جی مہاراج جی سمانے پہنچے نے. سمانے شہر دے بار بار ستگرو نے ڈیرا کیتا ہے اور ستگرو دے نال مہاراج جی دے پانچ نکٹ ورتی سکھ نے. ادھر بادشاہ اورنگزیب دے سپاہی تھان بر تھان انیکاں نگراں شہراں گراماں وچ ستگراں دی پاڑ کر رہے نے اور پاڑ کردیاں کردیاں وہ سپاہی آنند پور صاحب آدک نگراں چوں ہندے ہویاں سمانے آ پہنچے. ایتھے ایک مسلمان پٹھان رہندا سی ਉਹਨੂੰ ਜਦੋਂ ਪਤਾ ਲੱਗਾ ਕਿ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਆਏ ਨੇ ਬਾਰ ਬਾਰ ਨਗਰ ਦੇ ਤੇ ਪਠਾਨ ਸਤਿਗੁਰਾਂ ਦੇ ਚਰਨਾਂ ਚ ਜਾ ਕੇ ਹਾਜ਼ਰ ਹੋਇਆ. ਮਹਾਰਾਜ ਜੀ ਦੇ ਦਰਸ਼ਨ ਨੇ ਪਹਿਲਾਂ ਵੀ ਕੀਤੇ ਸਨ ਸੈਫਾਬਾਦ ਸੈਫਦੀਨ ਕੋਲ. ਸੈਫਾਬਾਦ ਜਿਹਨੂੰ ਅੱਜ ਕੱਲ ਆਪਾਂ ਬਹਾਦਰਗੜ੍ਹ ਕਹਿੰਦੇ ਹਾਂ ਇੱਥੇ ਇਹ ਪਠਾਨ ਪਹਿਲਾਂ ਵੀ ਦੋ ਵਾਰੀ ਆ ਚੁੱਕਾ ਸੀ ਸਤਿਗੁਰਾਂ ਦੇ ਚਰਨਾਂ ਚ ਰਿਹਾ ਸੀ ਇਸ ਕਰਕੇ ਗੁਰੂ ਸਾਹਿਬ ਦੀ ਮਹਿਮਾ ਨੂੰ ਜਾਣਦਾ ਸੀ. ਇਹਨੇ ਬੇਨਤੀ ਕੀਤੀ ਮਹਾਰਾਜ ਆਪ ਜੀ ਨਗਰ ਦੇ ਬਾਹਰ ਕਿਉਂ ਬੈਠੇ ਹੋ ਕਿਰਪਾ ਕਰੋ ਤੁਹਾਡਾ ਇੱਥੇ ਆਪਣਾ ਘਰ ਹੈ ਮੇਰਾ ਜਿਹੜਾ ਘਰ ਹੈ ਗੜੀ ਆ ਉਹ ਵੀ ਤੁਹਾਡੀ ਬਖਸ਼ੀ ਹੋਈ ਹੈ ਕਿਰਪਾ ਕਰਕੇ ਉੱਥੇ ਚਰਨ ਪਾਓ. ਸਤਿਗੁਰੂ ਜੀ ਨੇ ਬਚਨ ਕੀਤਾ ਪਠਾਨ ਜੀ ਖਾਨ ਜੀ ਅਸੀਂ ਇੱਥੇ ਵੀ ਸੁੱਖ ਨਾਲ ਬੈਠੇ ਹਾਂ ਇੱਥੇ ਵੀ ਸਾਨੂੰ ਕੋਈ ਪਰੇਸ਼ਾਨੀ ਕੋਈ ਦਿੱਕਤ ਨਹੀਂ ਹੈ. ਤੋ ਸਤਿਗੁਰੂ ਜੀ ਨੂੰ ਇਹਨੇ ਬਾਰ ਬਾਰ ਬੇਨਤੀ ਕੀਤੀ ਪਰ ਮਹਾਰਾਜ ਜੀ ਇੱਥੇ ਹੀ ਬੈਠੇ ਰਹੇ. ਇਹ ਜਦੋਂ ਚੱਲ ਕੇ ਵਾਪਸ ਆਇਆ ਤੇ ਇਹਨੇ ਵੇਖਿਆ ਕਿ ਕੁਝ ਸਿਪਾਹੀ ਫਿਰ ਰਹੇ ਨੇ. ਉਹਨਾਂ ਘੋੜ ਸਵਾਰ ਸਿਪਾਹੀਆਂ ਨੂੰ ਇਹਨੇ ਪੁੱਛਿਆ ਬਈ ਤੁਸੀਂ ਕਿੱਥੋਂ ਆਏ ਹੋ. ਉਹਨਾਂ ਸਿਪਾਹੀਆਂ ਨੇ ਦੱਸਿਆ ਜੀ ਅਸੀਂ ਬਾਦਸ਼ਾਹ ਔਰੰਗਜ਼ੇਬ ਦੇ ਭੇਜੇ ਹੋਏ ਆਏ ਹਾਂ ਔਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਲੱਭ ਰਹੇ ਹਾਂ ਉਹਨਾਂ ਨੂੰ ਤਲਾਸ਼ ਰਹੇ ਹਾਂ. ਸੁਣਦਿਆਂ ਸਾਰ ਪਠਾਨ ਹੈਰਾਨ ਹੋ ਗਿਆ ਇਹ ਜਾਣਦਾ ਸੀ ਕਿ ਔਰੰਗਜ਼ੇਬ ਮਹਾਂਪੁਰਖਾਂ ਮਹਾਤਮਾਵਾਂ ਸਾਧੂਆਂ ਦਾ ਦੁਖੀ ਹੈ। ਖਬਰੇ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ ਉਹਨੇ ਕੀ ਵੈਰ ਕੱਢਣਾ, ਸਤਿਗੁਰਾਂ ਦੇ ਨਾਲ ਪਤਾ ਨਹੀਂ ਉਹਨੇ ਕਾਹਦੀ ਦੁਸ਼ਮਣੀ ਕਮਾਉਣੀ ਹੈ। ਇਹ ਸੋਚ ਕੇ ਉਹ ਪਠਾਨ ਉਥੋਂ ਚੱਲ ਕੇ ਦੌੜ ਕੇ ਸਤਿਗੁਰਾਂ ਕੋਲ ਆਇਆ। ਮਹਾਰਾਜ ਜੀ ਨੂੰ ਬੇਨਤੀ ਕੀਤੀ, ਸਤਿਗੁਰੂ ਜੀ ਇੱਥੇ ਨਾ ਟਿਕੋ, ਕਿਉਂਕਿ ਸਿਪਾਹੀ ਆ ਗਏ ਨੇ, ਉਨ੍ਹਾਂ ਨੇ ਪੁੱਛਦਿਆਂ ਪੁੱਛਦਿਆਂ ਇੱਥੇ ਵੀ ਆ ਪਹੁੰਚਣਾ ਤੇ ਤੁਹਾਡੇ ਬਾਰੇ ਇੱਥੋਂ ਪਤਾ ਲੱਗ ਸਕਦਾ ਹੈ। ਸਤਿਗੁਰਾਂ ਆਖਿਆ, ਪਠਾਨ ਜੀ ਪਾਉਣਾ ਤਾਂ ਉਹ ਹੈ ਜੋ ਪ੍ਰਮਾਤਮਾ ਨੂੰ ਪਾਉਣਾ ਹੈ, ਇਸ ਕਰਕੇ ਤੁਸੀਂ ਫਿਕਰ ਨਾ ਕਰੋ। ਪਰ ਪਠਾਨ ਨਹੀਂ ਮੰਨਿਆ, ਕਹਿੰਦਾ ਮਹਾਰਾਜ ਤੁਸੀਂ ਕਿਰਪਾ ਕਰੋ, ਮੇਰੇ ਨਾਲ ਮੇਰੀ ਗੜੀ ਵਿਚ ਚੱਲੋ, ਮੈਂ ਤੁਹਾਨੂੰ ਇੱਥੇ ਨਹੀਂ ਰਹਿਣ ਦੇਣਾ। ਸਤਿਗੁਰੂ ਜੀ ਦੇ ਘੋੜਿਆਂ ਤੇ ਕਾਠੀ ਪਾਈ, ਉਸੇ ਵਕਤ ਮਹਾਰਾਜ ਜੀ ਨੂੰ ਆਪਣੇ ਨਾਲ ਲੈ ਕੇ ਪਠਾਨ ਆਪਣੀ ਗੜੀ ਵਿਚ ਆ ਗਿਆ। ਗੜੀ ਦਾ ਵੱਡਾ ਦਰਵਾਜ਼ਾ ਬੰਦ ਕਰਵਾ ਕੇ ਪਹਿਰੇ ਲਾ ਦਿੱਤੇ, ਸਿਪਾਹੀ ਖੜੇ ਕਰ ਦਿੱਤੇ, ਉਨ੍ਹਾਂ ਨੂੰ ਕਹਿ ਦਿੱਤਾ ਕਿ ਕੋਈ ਬਾਹਰੋਂ ਓਕਰਾ ਵਿਅਕਤੀ ਆਵੇ ਉਹਨੂੰ ਅੰਦਰ ਨਹੀਂ ਆਉਣ ਦੇਣਾ ਤੇ ਅੰਦਰ ਦੀ ਕੋਈ ਖ਼ਬਰ ਬਾਹਰ ਨਹੀਂ ਜਾਣ ਦੇਣੀ। ਇਸ ਢੰਗ ਨਾਲ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਆਪਣੀ ਗੜੀ ਚ ਉਤਾਰਿਆ। ਆਓ, ਜਿਵੇਂ ਇਹਦੇ ਘਰ ਸਤਿਗੁਰਾਂ ਨੇ ਡੇਰਾ ਕੀਤਾ ਹੈ ਤੇ ਸਮਾਣੇ ਤੋਂ ਮਹਾਰਾਜ ਜੀ ਅੱਗੇ ਚੱਲੇ ਹਨ, ਸਰਵਣ ਕਰੀਏ ਇਕਾਗਰਤਾ ਬਣਾਉਣ ਵਾਸਤੇ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆਂ ਆਖੀਏ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਪਈ ਨਿਸਾਪੁਰ ਹੇਰ ਕਰ, ਸ਼ਾਹ ਸੌਰ ਵਿਚਾਰ।
ਰਾਤ ਦਾ ਸਮਾਂ ਹੋਇਆ, ਕਿਉਂਕਿ ਰਾਤ ਪੈ ਚੁੱਕੀ ਸੀ, ਸ਼ਾਮ ਦੇ ਸਮੇਂ ਸਤਿਗੁਰੂ ਜੀ ਉਤਰੇ ਸਨ। ਉਹ ਸ਼ਾਮ ਦੇ ਸਮੇਂ ਹੀ ਪਠਾਨ ਨੇ ਮਹਾਰਾਜ ਜੀ ਨੂੰ ਆਪਣੇ ਘਰ ਚ ਡੇਰਾ ਕਰਵਾਇਆ। ਤੋ ਰਾਤ ਦਾ ਸਮਾਂ ਜਾਣ ਕਰਕੇ ਜਿਹੜੇ ਬਾਦਸ਼ਾਹ ਔਰੰਗਜ਼ੇਬ ਦੇ ਸਿਪਾਹੀ ਸਨ, ਘੋੜ ਸਵਾਰ ਸਨ, ਜਿਹੜੇ ਸਮਾਣੇ ਸਤਿਗੁਰਾਂ ਦੀ ਭਾਲ ਕਰਨ ਵਾਸਤੇ ਆਏ ਸੀ।
ਉਤਰ ਪਰੇ ਡੇਰਾ ਕਰਿਓ, ਲੀਨਸ ਅੰਨ ਆਹਾਰ।
ਬਾਦਸ਼ਾਹ ਦੇ ਭੇਜੇ ਹੋਏ ਜਿਹੜੇ ਘੋੜ ਸਵਾਰ ਸਿਪਾਹੀ ਨੇ ਇਹ ਉਤਰ ਗਏ। ਜਦੋਂ ਰਾਤ ਪੈ ਗਈ ਨਾ, ਵੇਖਿਆ ਵੀ ਹੁਣ ਰਾਤ ਨੂੰ ਤਾਂ ਅਸੀਂ ਕਿੱਥੇ ਜਾਵਾਂਗੇ, ਹੋਰ ਅੱਗੇ ਕਿਹੜੇ ਨਗਰ ਵਿਚ ਸਤਿਗੁਰਾਂ ਨੂੰ ਲੱਭਾਂਗੇ। ਇਸ ਕਰਕੇ ਇਨ੍ਹਾਂ ਨੇ ਰਾਤ ਸਮਾਣੇ ਹੀ ਬਤੀਤ ਕੀਤੀ, ਸਮਾਣੇ ਹੀ ਰਾਤ ਇਨ੍ਹਾਂ ਨੇ ਉਤਾਰਾ ਕੀਤਾ ਹੈ। ਔਰ ਆਪਣੇ ਲੰਗਰ ਪ੍ਰਸ਼ਾਦੇ ਵਾਸਤੇ ਅੰਨ ਰਸਤਾ ਬਸਤਾ ਉਹ ਸਮਾਣੇ ਨਗਰ ਦੇ ਵਿਚੋਂ ਇਨ੍ਹਾਂ ਨੇ ਲਈਆਂ ਹਨ।
ਜੋ ਪਈ ਲੇਤ ਦੇਤ ਤੈ ਜਿਤਰ ਚਲਾਇਓ,
ਤੇ ਅੰਨ ਲੈਂਦਿਆਂ ਹੋਇਆਂ ਰਸਤਾ ਬਸਤਾ ਲੈਂਦਿਆਂ ਹੁੰਦਿਆਂ ਹੋਰ ਵੀ ਕਈ ਕੰਮ ਕਾਰ ਕਰਦਿਆਂ ਘੋੜਿਆਂ ਨੂੰ ਬੰਨਦਿਆਂ ਇਨ੍ਹਾਂ ਸਿਪਾਹੀਆਂ ਨੇ ਸਤਿਗੁਰਾਂ ਦਾ ਜ਼ਿਕਰ ਚਲਾਇਆ। ਜਿਹੜੇ ਸਮਾਣੇ ਸ਼ਹਿਰ ਦੇ ਲੋਕ ਸਨ ਉਨ੍ਹਾਂ ਦੇ ਨਾਲ ਇਨ੍ਹਾਂ ਨੇ ਗੱਲਬਾਤ ਕਰਨੀ ਸ਼ੁਰੂ ਕੀਤੀ ਹੈ।
ਕਿਸ ਉਦੇਸ਼ ਸ੍ਰੀ ਗੁਰ ਨੇ ਪਾਇਓ,
ਗੱਲਾਂ ਕਰਦਿਆਂ ਆਪਸ ਵਿਚ ਗੱਲਾਂ ਕਰਦਿਆਂ ਇਕ ਦੂਜੇ ਨਾਲ ਗੱਲਾਂ ਕਰਦਿਆਂ ਕਹਿੰਦੇ, ਭਾਈ ਸਤਿਗੁਰੂ ਜੀ ਤਾਂ ਆਪਾਂ ਨੂੰ ਕਿਸੇ ਦੇਸ਼ ਵਿਚ ਮਿਲੇ ਹੀ ਨਹੀਂ, ਬੜੀ ਥਾਵਾਂ ਤੇ ਭਾਲ ਕਰ ਲਈ ਹੈ, ਮਾਝੇ ਦਾ ਇਲਾਕਾ ਵੇਖ ਲਿਆ, ਦੁਆਬੇ ਦਾ ਇਲਾਕਾ ਸਾਰਾ ਵੇਖ ਆਏ ਹਾਂ, ਫਿਰ ਜਿਹੜੀਆਂ ਧਾਰਾਂ ਹਨ ਬਾਈ ਧਾਰ ਦੀਆਂ ਪਹਾੜੀ ਰਿਆਸਤਾਂ ਨੇ ਉਨ੍ਹਾਂ ਵਿਚ ਵੀ ਵੇਖ ਆਏ ਹਾਂ, ਹੁਣ ਆ ਮਾਲਵੇ ਦੇ ਇਲਾਕੇ ਵਿਚ ਵੀ ਆ ਕੇ ਲੱਭ ਰਹੇ ਹਾਂ, ਪਰ ਹਾਲੇ ਤੱਕ ਸਾਨੂੰ ਸਤਿਗੁਰੂ ਜੀ ਕਿਤੋਂ ਪ੍ਰਾਪਤ ਨਹੀਂ ਹੋਏ, ਕਿਤੋਂ ਨਹੀਂ ਮਿਲੇ।
ਇਕ ਨਰ ਤਵੇ ਬਤਾਵਨ ਕਯੋ,
ਜਦੋਂ ਇਹ ਸਿਪਾਹੀ ਗੱਲਾਂ ਕਰ ਰਹੇ ਸਨ ਉਸ ਵਕਤ ਇਨ੍ਹਾਂ ਨੂੰ ਇਕ ਵਿਅਕਤੀ ਮਿਲਿਆ, ਉਹਨੇ ਇਨ੍ਹਾਂ ਸਿਪਾਹੀਆਂ ਨੂੰ ਦੱਸਿਆ। ਉਹ ਇਨ੍ਹਾਂ ਨੂੰ ਕਹਿਣ ਲੱਗਾ,
ਅੱਜ ਦੁਪਹਿਰਾ ਜਬ ਕੁਛ ਟਰਿਓ,
ਉਹਨੇ ਕਿਤੇ ਗੁਰੂ ਸਾਹਿਬ ਨੂੰ ਵੇਖਿਆ ਸੀ, ਜਿਹੜਾ ਬੰਦਾ ਇਨ੍ਹਾਂ ਸਿਪਾਹੀਆਂ ਨੂੰ ਮਿਲਿਆ ਉਹਨੇ ਅੱਜ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੂੰ ਦੁਪਹਿਰੇ ਵੇਖਿਆ ਸੀ। ਉਹ ਇਨ੍ਹਾਂ ਸਿਪਾਹੀਆਂ ਨੂੰ ਦੱਸਣ ਲੱਗਾ, ਕਹਿਣ ਲੱਗਾ, ਭਾਈ ਜਿਨ੍ਹਾਂ ਨੂੰ ਤੁਸੀਂ ਲੱਭ ਰਹੇ ਹੋ ਅੱਜ ਦੁਪਹਿਰ ਦਾ ਸਮਾਂ ਸੀ, ਦੁਪਹਿਰਾ ਕੁਝ ਟਲਿਆ ਹੋਇਆ ਸੀ।
ਨਗਰ ਪ੍ਰਵੇਸ਼ਤ ਮੈਂ ਗੁਰ ਹੇਰੇ,
ਜਦੋਂ ਦੁਪਹਿਰਾ ਟਲਿਆ ਹੋਇਆ ਸੀ ਉਸ ਵੇਲੇ ਮੈਂ ਗੁਰੂ ਜੀ ਨੂੰ ਨਗਰ ਚ ਪ੍ਰਵੇਸ਼ ਕਰਦਿਆਂ ਵੇਖਿਆ। ਉਹ ਸਿਪਾਹੀ ਨੂੰ ਦੱਸ ਰਿਹਾ, ਜਿਹੜਾ ਵਿਅਕਤੀ ਸੀ ਨਾ ਉਹ ਸਮਾਣੇ ਸ਼ਹਿਰ ਦਾ ਰਹਿਣ ਵਾਲਾ, ਜਿਹਨੇ ਗੁਰੂ ਸਾਹਿਬ ਨੂੰ ਨਗਰ ਵਿਚ ਪ੍ਰਵੇਸ਼ ਕਰਦਿਆਂ ਵੇਖਿਆ ਸੀ, ਉਹ ਦੱਸ ਰਿਹਾ, ਕਹਿੰਦਾ ਭਾਈ ਜਿਨ੍ਹਾਂ ਨੂੰ ਤੁਸੀਂ ਲੱਭ ਰਹੇ ਹੋ ਗੁਰੂ ਜੀ ਨੂੰ, ਉਨ੍ਹਾਂ ਨੂੰ ਅੱਜ ਮੈਂ ਸਮਾਣੇ ਸ਼ਹਿਰ ਵਿਚ ਦੁਪਹਿਰਾ ਟਲਦਿਆਂ ਸ਼ਾਮ ਦੇ ਸਮੇਂ ਪ੍ਰਵੇਸ਼ ਕਰਦਿਆਂ ਬਤੀਤ ਕੀਤਾ ਹੈ, ਵੇਖਿਆ ਹੈ।
ਉਤ ਦਿਸ਼ ਉਤਰੇ ਕੀ ਨਸ ਡੇਰੇ,
ਗੁਰੂ ਤੇਗ ਬਹਾਦਰ ਸਾਹਿਬ ਜੀ ਉਸ ਪਾਸੇ ਉਤਰੇ ਹੋਏ ਨੇ, ਨਗਰ ਦੇ ਬਾਰ ਬਾਰ ਉਨ੍ਹਾਂ ਨੇ ਉਤਰ ਕੇ ਡੇਰਾ ਕੀਤਾ ਹੋਇਆ।
ਨਿਸਾ ਆਜ ਕੀ ਇਹਾਂ ਬਿਤਾਵੇ,
ਜਿਹੜੇ ਹਿਸਾਬ ਦੇ ਨਾਲ ਉਨ੍ਹਾਂ ਨੇ ਅੱਜ ਸ਼ਾਮ ਨੂੰ ਡੇਰਾ ਕੀਤਾ, ਇਹਦੇ ਤੋਂ ਅੰਦਾਜ਼ਾ ਲੱਗਦਾ ਵੀ ਉਹ ਅੱਜ ਦੀ ਰਾਤ ਸਮਾਣੇ ਚ ਹੀ ਬਤੀਤ ਕਰਨਗੇ, ਅੱਜ ਦੀ ਰਾਤ ਉਹ ਸਮਾਣੇ ਸ਼ਹਿਰ ਦੇ ਵਿਚ ਹੀ ਰਹਿ ਕੇ ਬਤੀਤ ਕਰਨਗੇ।
ਹੋਏ ਪੁਨ ਸਾਰ ਸੋ ਅਗਰ ਸਿਧਾਵੇ,
ਕੱਲ ਸਵੇਰ ਹੁੰਦੇ ਹੀ ਇੱਥੋਂ ਜਾਣਗੇ, ਕਿਉਂਕਿ ਸ਼ਾਮ ਦੇ ਸਮੇਂ ਉਨ੍ਹਾਂ ਨੇ ਡੇਰਾ ਕੀਤਾ ਤੇ ਹੁਣ ਤਾਂ ਅੱਗੇ ਜਾ ਵੀ ਨਹੀਂ ਸਕਦੇ, ਸ਼ਾਮ ਦੇ ਸਮੇਂ ਇੱਥੇ ਉਤਰੇ ਨੇ, ਇਸ ਕਰਕੇ ਕੱਲ ਸਵੇਰ ਹੁੰਦਿਆਂ ਹੀ ਜਾਪਦਾ ਹੈ ਕਿ ਉਹ ਇੱਥੋਂ ਅੱਗੇ ਨੂੰ ਜਾਣਗੇ, ਇੱਥੋਂ ਅੱਗੇ ਨਗਰ ਕਿਸੇ ਵਿਚ ਜਾਣਗੇ।
ਸੁਨ ਓਚਕ ਗੁਰਪੁਰੇ ਸਿਆਏ,
ਜਦੋਂ ਉਨ੍ਹਾਂ ਸਿਪਾਹੀਆਂ ਨੇ ਸੁਣਿਆ ਵੀ ਗੁਰੂ ਸਾਹਿਬ ਇਸੇ ਨਗਰ ਚ ਆਏ ਹੋਏ ਨੇ, ਉਹ ਤਾਂ ਅੱਗੇ ਲੱਭ ਰਹੇ ਸੀ, ਕਈ ਥਾਵਾਂ ਤੇ ਲੱਭ ਲੱਭ ਕੇ ਆਏ ਸੀ, ਸਿਪਾਹੀ ਵੀ ਬੜੇ ਪਰੇਸ਼ਾਨ ਸਨ ਲੱਭਦਿਆਂ ਲੱਭਦਿਆਂ ਸਤਿਗੁਰਾਂ ਨੂੰ, ਜਦੋਂ ਉਨ੍ਹਾਂ ਨੇ ਸੁਣਿਆ ਕਿ ਗੁਰੂ ਜੀ ਇਸੇ ਨਗਰ ਵਿਚ ਆਏ ਹਨ,
ਸ਼ਾਹ ਸੂਰ ਕਨੇ ਅਰ ਖਾਏ,
ਉਹ ਜਿੰਨੇ ਸੂਰਮੇ ਸੀ ਬਾਦਸ਼ਾਹ ਔਰੰਗਜ਼ੇਬ ਦੇ ਸਿਪਾਹੀ ਸਨ, ਬੜੇ ਖੁਸ਼ ਹੋਏ, ਬੜੇ ਪ੍ਰਸੰਨ ਹੋਏ, ਉਨ੍ਹਾਂ ਨੂੰ ਸੁਣ ਕੇ ਖੁਸ਼ੀ ਚੜ ਗਈ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਸਤਿਗੁਰੂ ਜੀ ਇਸੇ ਨਗਰ ਵਿਚ ਹਨ।
ਤਬੇ ਬਿਲੋਕਨ ਉਤ ਦਿਸ਼ ਗਏ,
ਜਿੱਧਰ ਇਹਨੇ ਦੱਸਿਆ ਸੀ ਨਾ ਵਿਅਕਤੀ ਨੇ ਕਿ ਨਗਰ ਦੇ ਬਾਰ ਬਾਰ ਸਤਿਗੁਰਾਂ ਨੇ ਡੇਰਾ ਕੀਤਾ, ਯਾਨੀ ਕਿ ਜਿੱਥੇ ਅੱਜ ਕੱਲ ਗੁਰਦੁਆਰਾ ਥੜਾ ਸਾਹਿਬ ਹੈ ਨਾ, ਇੱਥੇ ਸਤਿਗੁਰੂ ਜੀ ਪਹਿਲਾਂ ਉਤਰੇ ਸੀ ਨੌਵੇਂ ਪਾਤਸ਼ਾਹ ਮਹਾਰਾਜ, ਉਸੇ ਪਾਸੇ ਸਤਿਗੁਰਾਂ ਨੂੰ ਵੇਖਣ ਵਾਸਤੇ, ਮਹਾਰਾਜ ਜੀ ਨੂੰ ਦਰਸ਼ਨ ਕਰਨ ਲਈ ਪਕੜਨ ਵਾਸਤੇ ਇਹ ਸਿਪਾਹੀ ਉਸੇ ਪਾਸੇ ਨੂੰ ਚੱਲ ਪਏ ਜਿੱਧਰ ਦੱਸਿਆ ਹੈ।
ਖੋਜਤ ਥਲ ਨੇ ਪ੍ਰਾਪਤ ਪਏ,
ਜਦੋਂ ਉੱਥੇ ਜਾ ਕੇ ਇਨ੍ਹਾਂ ਨੇ ਵੇਖਿਆ, ਜਗ੍ਹਾ ਦੀ ਭਾਲ ਕੀਤੀ, ਚੰਗੀ ਤਰ੍ਹਾਂ ਆਲੇ ਦੁਆਲੇ ਤੱਕਿਆ, ਪਰ ਸਤਿਗੁਰੂ ਜੀ ਉੱਥੇ ਨਹੀਂ ਸਨ, ਕਿਉਂਕਿ ਮਹਾਰਾਜ ਜੀ ਤਾਂ ਪਠਾਨ ਦੇ ਨਾਲ ਅੰਦਰ ਗੜੀ ਵਿਚ ਆ ਗਏ ਸੀ। ਇਸ ਕਰਕੇ ਜਦੋਂ ਇਨ੍ਹਾਂ ਨੇ ਬਾਹਰ ਜਾ ਕੇ ਵੇਖਿਆ ਨਾ, ਉੱਥੇ ਬਾਗ ਦੇ ਵਿਚ ਜਾ ਕੇ ਜਿੱਥੇ ਸਤਿਗੁਰਾਂ ਉਤਾਰਾ ਕੀਤਾ ਸੀ ਦਿਨੇ, ਉੱਥੇ ਜਾ ਕੇ ਜਦੋਂ ਇਨ੍ਹਾਂ ਨੇ ਭਾਲ ਕੀਤੀ ਤੇ ਸਤਿਗੁਰੂ ਜੀ ਉੱਥੇ ਨਹੀਂ ਮਿਲੇ,
ਹੁਣ ਉਤ ਦਿਸ਼ ਕੇ ਨਰ ਜੇ ਮਿਲੇ,
ਫਿਰ ਉਥੋਂ ਪੁੱਛ ਗਿੱਛ ਕਰਨ ਲੱਗੇ ਜਿਹੜੇ ਉੱਥੇ ਦੇ ਇਲਾਕੇ ਦੇ ਉਸ ਪਾਸੇ ਦੇ ਲੋਕ ਸਨ ਜਿਨ੍ਹਾਂ ਨੇ ਗੁਰੂ ਸਾਹਿਬ ਨੂੰ ਉੱਥੇ ਉਤਰਦਿਆਂ ਵੇਖਿਆ ਸੀ, ਉਨ੍ਹਾਂ ਲੋਕਾਂ ਦੇ ਕੋਲੋਂ ਇਹ ਸਿਪਾਹੀ ਪੁੱਛ ਗਿੱਛ ਕਰਨ ਲੱਗੇ, ਪੁੱਛਣ ਲੱਗੇ,
ਤਿੰਨ ਕੋ ਬੂਜਤ ਯਾਬਿਦ ਭਲੇ,
ਉਨ੍ਹਾਂ ਨੂੰ ਪੁੱਛਣ ਲੱਗੇ ਭਲੀ ਪ੍ਰਕਾਰ ਨਾਲ ਚੰਗੀ ਤਰ੍ਹਾਂ, ਉਨ੍ਹਾਂ ਨੂੰ ਤਾੜਨਾ ਵੀ ਕਰਦੇ ਨੇ, ਸਿਪਾਹੀ ਸਨ ਬਾਦਸ਼ਾਹ ਔਰੰਗਜ਼ੇਬ ਦੇ, ਉਨ੍ਹਾਂ ਨੂੰ ਤਾੜਨਾ ਕਰਦਿਆਂ ਲੋਕਾਂ ਕੋਲੋਂ ਪੁੱਛਦੇ ਹਨ,
ਗੁਰ ਕਿਸ ਥਲ ਮੈਂ ਕੀ ਨਸ ਡੇਰਾ,
ਕਹਿਣ ਲੱਗੇ ਵੀ ਦੱਸੋ ਗੁਰੂ ਜੀ ਨੇ ਕਿਸ ਜਗ੍ਹਾ ਤੇ ਡੇਰਾ ਕੀਤਾ, ਗੁਰੂ ਤੇਗ ਬਹਾਦਰ ਸਾਹਿਬ ਜੀ ਅੱਜ ਇੱਥੇ ਉਤਰੇ ਸਨ, ਤੁਹਾਡੇ ਵਿਚੋਂ ਦੱਸੋ, ਤੁਹਾਨੂੰ ਸਾਰਿਆਂ ਨੂੰ ਪਤਾ ਹੋਵੇਗਾ, ਦੱਸੋ ਗੁਰੂ ਜੀ ਨੇ ਇਸ ਵੇਲੇ ਡੇਰਾ ਕਿੱਥੇ ਕੀਤਾ ਹੋਇਆ,
ਕਰੋ ਬਤਾਵਨ ਜਿਸ ਨੇ ਹੇਰਾ,
ਤੁਹਾਡੇ ਵਿਚੋਂ ਜਿਸ ਨੇ ਵੀ ਗੁਰੂ ਜੀ ਨੂੰ ਵੇਖਿਆ ਸਾਨੂੰ ਦੱਸਣਾ ਕਰੋ, ਕੋਈ ਸਾਡੇ ਕੋਲੋਂ ਪਰਦਾ ਨਾ ਰੱਖੋ, ਕਿਸੇ ਪ੍ਰਕਾਰ ਦਾ ਸਾਡੇ ਨਾਲ ਕੋਈ ਛਲ ਕਪਟ ਜਾਂ ਫਰੇਬ ਨਹੀਂ ਕਰਨਾ, ਤੁਹਾਡੇ ਵਿਚੋਂ ਜਿਹਨੇ ਵੀ ਗੁਰੂ ਜੀ ਨੂੰ ਵੇਖਿਆ ਉਹ ਸਾਨੂੰ ਸਹੀ ਵਾ ਦਰੁਸਤ ਕਰਕੇ ਦੱਸਣਾ ਕਰੋ,
ਇੱਕ ਮਾਨਵ ਸੁਣ ਸਕਲ ਬਤਾਈ,
ਜਦੋਂ ਸਿਪਾਹੀਆਂ ਨੇ ਉਹਨਾਂ ਲੋਕਾਂ ਨੂੰ ਪੁੱਛਿਆ ਤੇ ਉਹਨਾਂ ਲੋਕਾਂ ਵਿਚੋਂ ਇੱਕ ਬੰਦਾ ਬੋਲਿਆ ਜਿਹਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਵੇਖਿਆ ਸੀ, ਫਿਰ ਉਥੋਂ ਜਾਂਦਿਆਂ ਵੀ ਵੇਖਿਆ ਸੀ, ਉਤਰਦਿਆਂ ਵੀ ਵੇਖਿਆ ਤੇ ਜਾਂਦਿਆਂ ਵੀ ਵੇਖਿਆ ਸੀ, ਉਸ ਵੇਲੇ ਉਹ ਵਿਅਕਤੀ ਉਹ ਮਨੁੱਖ ਬੋਲਿਆ ਇਨ੍ਹਾਂ ਨੂੰ ਦੱਸਣ ਲੱਗਾ,
ਭਯੋ ਤਿਮਰ ਤਬ ਗੇ ਕਿਸ ਥਾਈ,
ਉਹ ਕਹਿਣ ਲੱਗਾ ਇਨ੍ਹਾਂ ਸਿਪਾਹੀਆਂ ਨੂੰ ਬਈ ਅੱਜ ਗੁਰੂ ਤੇਗ ਬਹਾਦਰ ਸਾਹਿਬ ਜਦੋਂ ਦੁਪਹਿਰਾ ਢਲਿਆ ਸੀ ਉਦੋਂ ਇੱਥੇ ਉਤਰੇ ਸਨ, ਪਰ ਜਦੋਂ ਰਾਤ ਹੋਈ ਹੈ ਹਨੇਰਾ ਪਿਆ ਤੇ ਉਸ ਵੇਲੇ ਉਹ ਇੱਥੋਂ ਉੱਠ ਕੇ ਕਿਤੇ ਚਲੇ ਗਏ ਨੇ, ਇਹ ਨੀ ਮੈਨੂੰ ਪਤਾ ਵੀ ਕਿੱਥੇ ਚਲੇ ਗਏ ਨੇ, ਇੱਥੋਂ ਉੱਠ ਕੇ ਜ਼ਰੂਰ ਗਏ ਨੇ।
ਉਤਰੇ ਹੁਤੇ ਪਿਖੇ ਮੈਂ ਸੋਏ,
ਉਹ ਇੱਥੇ ਉਤਰੇ ਸਨ ਅੱਜ ਦੁਪਹਿਰੇ, ਉਹਨਾਂ ਨੇ ਅੱਜ ਇੱਥੇ ਡੇਰਾ ਕੀਤਾ ਸੀ ਤੇ ਮੈਂ ਉਹਨਾਂ ਨੂੰ ਆਪ ਇੱਥੇ ਉਤਰਿਆ ਵੇਖਿਆ ਹੈ।
ਕਹਾਂ ਗਏ ਅਬ ਲਖੇ ਨਾ ਕੋਏ,
ਪਰ ਰਾਤ ਜਦੋਂ ਹੋਈ ਹਨੇਰਾ ਪਿਆ ਉਦੋਂ ਉੱਠ ਕੇ ਇੱਥੋਂ ਚਲੇ ਗਏ ਨੇ, ਕਿੱਥੇ ਗਏ ਨੇ ਇਹਦੇ ਬਾਰੇ ਮੈਨੂੰ ਨੀ ਪਤਾ, ਇਹ ਨੀ ਮੈਨੂੰ ਪਤਾ ਲੱਗਾ। ਹਾਂ ਅੱਜ ਦਿਨ ਸਮੇਂ ਉਹ ਜ਼ਰੂਰ ਇੱਥੇ ਉਤਰੇ ਸਨ, ਪਰ ਹੁਣ ਉਹ ਕਿੱਥੇ ਚਲੇ ਗਏ ਨੇ ਇਹ ਨੀ ਪਤਾ।
ਸੁਣ ਕਰ ਖੋਜਤ ਔਰ ਬੇਰ ਮਾਏ,
ਇਹ ਸੁਣ ਕੇ ਉਹ ਸਿਪਾਹੀ ਬੜੇ ਹੈਰਾਨ ਹੋਏ ਵੀ ਜੇ ਅੱਜ ਇੱਥੇ ਉਤਰੇ ਸੀ ਤੇ ਗੁਰੂ ਜੀ ਗਏ ਕਿੱਥੇ, ਉਹ ਗਏ ਕਿੱਥੇ ਹੋਣਗੇ, ਕਿਹੜੇ ਨਗਰ ਨੂੰ ਗਏ ਹੋਣਗੇ। ਉਸ ਵੇਲੇ ਉਹ ਸਿਪਾਹੀ ਫਿਰ ਖੋਜ ਕਰਨ ਲੱਗੇ, ਫਿਰ ਉਹ ਭਾਲ ਕਰਨ ਲੱਗੇ, ਚੰਗੀ ਤਰ੍ਹਾਂ ਲੱਭਣ ਲੱਗੇ।
ਪਰੀ ਰਾਤ ਕਿਤ ਦੇਖੇ ਜਾਏ,
ਇੱਕ ਰਾਤ ਦਾ ਸਮਾਂ ਸੀ, ਹੁਣ ਰਾਤ ਦੇ ਹਨੇਰੇ ਵਿਚ ਕਿੱਥੇ ਜਾ ਕੇ ਵੇਖੀਏ, ਹਨੇਰੇ ਵਿਚ ਜਾ ਕੇ ਕਿੱਥੇ ਲੱਭੀਏ, ਇਹਨਾਂ ਵਾਸਤੇ ਸਮੱਸਿਆ ਬਣ ਗਈ ਸਿਪਾਹੀਆਂ ਵਾਸਤੇ ਕਿ ਹੁਣ ਰਾਤ ਦਾ ਸਮਾਂ ਤੇ ਰਾਤ ਦੇ ਹਨੇਰੇ ਵਿਚ ਅਸੀਂ ਹੁਣ ਗੁਰੂ ਜੀ ਨੂੰ ਕਿਵੇਂ ਲੱਭੀਏ, ਕਿਵੇਂ ਉਹਨਾਂ ਦੀ ਭਾਲ ਕਰੀਏ।
ਕਿਤੇ ਉੱਤ ਵਿਚਰਤ ਰਾਏ ਹਨੇਰੇ,
ਇੱਧਰ ਉੱਧਰ ਫਿਰ ਕੇ ਵੇਖਣ ਲੱਗੇ, ਕਦੇ ਸੱਜੇ ਪਾਸੇ ਜਾਂਦੇ ਨੇ, ਕਦੇ ਖੱਬੇ ਪਾਸੇ ਜਾਂਦੇ ਨੇ, ਇਧਰ ਉਧਰ ਚੰਗੀ ਤਰ੍ਹਾਂ ਵੇਖ ਕੇ ਪੜਚੋਲ ਕਰਦੇ ਨੇ, ਪੜਤਾਲ ਕਰਦੇ ਨੇ।
ਸ੍ਰੀ ਸਤਿਗੁਰ ਨਾਇਨ ਕਿਤ ਹੇਰੇ,
ਪਰ ਇਹਨਾਂ ਨੂੰ ਗੁਰੂ ਤੇਗ ਬਹਾਦਰ ਸਾਹਿਬ ਕਿਤੇ ਨਜ਼ਰ ਨਹੀਂ ਆਏ। ਲੱਭਿਆ ਤਾਂ ਬੜਾ ਇਹਨਾਂ ਨੇ, ਭਾਲ ਤਾਂ ਬੜੀ ਕੀਤੀ, ਪਰ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਇਹਨਾਂ ਨੂੰ ਕਿਤੇ ਨਹੀਂ ਮਿਲੇ।
ਸ਼ਾਹ ਨਰਨ ਤਬ ਮਸਲਤ ਗਾਏ,
ਉਸ ਵੇਲੇ ਫਿਰ ਬਾਦਸ਼ਾਹ ਦੇ ਸਿਪਾਹੀਆਂ ਨੇ ਆਪਸ ਵਿਚ ਸਲਾਹ ਕੀਤੀ, ਇਹਨਾਂ ਨੇ ਆਪਸ ਵਿਚ ਰਲ ਕੇ ਮਸਲਤ ਕੀਤੀ ਹੈ।
ਹੈਪੁਰ ਮੈਂ ਨੈ ਅਗਰ ਸਿਧਾਏ,
ਕਹਿਣ ਲੱਗੇ ਵੀ ਹੈ ਤਾਂ ਗੁਰੂ ਜੀ ਨਗਰ ਵਿਚ, ਇਹ ਤਾਂ ਗੱਲ ਪੱਕੀ ਹੈ, ਕਿਉਂਕਿ ਰਾਤ ਨੂੰ ਉਹਨਾਂ ਨੇ ਅੱਗੇ ਕਿੱਥੇ ਜਾਣਾ ਸੀ, ਵੀ ਹੈਣ ਤਾਂ ਇਸ ਵੇਲੇ ਗੁਰੂ ਜੀ ਇਸ ਨਗਰ ਦੇ ਵਿਚ ਹੀ ਨੇ, ਉਹ ਜ਼ਰੂਰ ਕਿਸੇ ਦੇ ਘਰ ਉਤਰੇ ਹੋਣਗੇ, ਕਿਸੇ ਦੇ ਘਰ ਵਿਚ ਹੋਣਗੇ।
ਇਤ ਦਿਸ਼ ਕੀ ਜੇ ਤਕਰਾਈ,
ਕਹਿੰਦੇ ਵੀ ਏਦਾਂ ਕਰੀਏ ਵੀ ਹੁਣ ਰਾਤ ਨੂੰ ਤਾਂ ਲੱਭਣਾ ਔਖਾ, ਪਰ ਆਪਾਂ ਇਸ ਪਾਸੇ ਦੀ ਤਕੜਾਈ ਕਰੀਏ, ਸਾਵਧਾਨੀ ਦੇ ਨਾਲ ਪਹਿਰਾ ਦੇਈਏ, ਤਾਂ ਜੋ ਇਸ ਪਾਸਿਓ ਕਿਤੇ ਗੁਰੂ ਜੀ ਨਿਕਲ ਕੇ ਬਾਹਰ ਨਾ ਜਾ ਸਕਣ। ਇਧਰਲਾ ਜਿਹੜਾ ਇਲਾਕਾ, ਇਸ ਪਾਸੇ ਦੇ ਇਲਾਕੇ ਨੂੰ ਚੰਗੀ ਤਰ੍ਹਾਂ ਬੰਦ ਕਰ ਦਿਓ, ਰਾਤ ਨੂੰ ਸਾਰੀ ਸਿਪਾਹੀ ਪਹਿਰਾ ਲਾ ਕੇ ਰੱਖਣ।
ਵੱਡੀ ਪ੍ਰਭਾਤ ਨਿਕਸ ਨੈ ਜਾਈ,
ਕਿਤੇ ਐਸਾ ਨਾ ਹੋਵੇ ਕਿ ਸਵੇਰੇ ਦਿਨ ਚੜੇ ਪ੍ਰਭਾਤ ਵੇਲੇ ਹੀ ਗੁਰੂ ਜੀ ਇੱਥੋਂ ਨਿਕਲ ਕੇ ਚਲੇ ਜਾਣ ਤੇ ਅਸੀਂ ਫਿਰ ਲੱਭਦੇ ਫਿਰੀਏ, ਹੁਣ ਤਾਂ ਸਾਡੇ ਹੱਥ ਲੱਗੇ ਹੋਏ ਨੇ, ਇਸੇ ਨਗਰ ਚ ਆਏ ਹੋਏ ਨੇ। ਕਿਤੇ ਐਸਾ ਨਾ ਹੋਵੇ ਕਿ ਪ੍ਰਭਾਤ ਵੇਲਾ ਹੋਵੇ ਤੇ ਗੁਰੂ ਜੀ ਇੱਥੋਂ ਨਿਕਲ ਕੇ ਚਲੇ ਜਾਣ।
ਜੇ ਗਹਿਲੇ ਗੁਰੂ ਇਸ ਥਾਨ,
ਜੇ ਆਪਾਂ ਗੁਰੂ ਜੀ ਨੂੰ ਇਸੇ ਜਗ੍ਹਾ ਤੇ ਪਕੜ ਲਵਾਂਗੇ,
ਹਮ ਪਰ ਸ਼ਾਹ ਪ੍ਰਸੰਨ ਮਹਾਨ,
ਤੇ ਬਾਦਸ਼ਾਹ ਸਾਡੇ ਤੇ ਬੜਾ ਖੁਸ਼ ਹੋਵੇਗਾ। ਜੇ ਆਪਾਂ ਗੁਰੂ ਜੀ ਨੂੰ ਇੱਥੇ ਪਕੜ ਲਿਆ ਨਾ, ਤੇ ਬਾਦਸ਼ਾਹ ਔਰੰਗਜ਼ੇਬ ਸਾਡੇ ਤੇ ਬੜਾ ਪ੍ਰਸੰਨ ਹੋਵੇਗਾ, ਉਹ ਸਾਡੇ ਤੇ ਬੜੀ ਖੁਸ਼ੀ ਕਰੇਗਾ।
ਬਖਸ਼ੇ ਅਦਕ ਦਰਬ ਸਮੁਦਾਏ,
ਬਾਦਸ਼ਾਹ ਖੁਸ਼ ਹੋ ਕੇ ਸਾਨੂੰ ਇਨਾਮ ਦੇਵੇਗਾ, ਸਾਨੂੰ ਜਗੀਰਾਂ ਦੇਵੇਗਾ, ਖੁੱਲੀ ਮਾਇਆ ਦੇਵੇਗਾ, ਮਾਇਆ ਦੇ ਗੱਫੇ ਦੇਵੇਗਾ।
ਜਿਸ ਤਲਾਸ਼ ਦਿਨ ਬਹੁਤ ਬਿਤਾਏ,
ਗੁਰੂ ਜੀ ਦੀ ਤਲਾਸ਼ ਵਿਚ ਆਪਾਂ ਬੜੇ ਦਿਨ ਬਤੀਤ ਕਰ ਦਿੱਤੇ ਨੇ, ਕਈ ਦਿਨ ਹੋ ਗਏ ਨੇ ਆਪਾਂ ਗੁਰੂ ਜੀ ਦੀ ਭਾਲ ਕਰ ਰਹੇ ਹਾਂ, ਪਰ ਗੁਰੂ ਜੀ ਕਿਤੇ ਨਹੀਂ ਮਿਲੇ।
ਆਲਸ ਕਰੋ ਨਾ ਰਹੋ ਸੁਚੇਤ,
ਹਾਂ ਬਈ ਹੁਣ ਕਿਸੇ ਨੇ ਆਲਸ ਨਹੀਂ ਕਰਨੀ, ਸੁਚੇਤ ਹੋ ਕੇ ਰਹਿਣਾ, ਰਾਤ ਨੂੰ ਸਾਵਧਾਨ ਹੋ ਕੇ ਇੱਥੇ ਪਹਿਰਾ ਦੇਣਾ, ਕਿਉਂਕਿ ਗੁਰੂ ਜੀ ਇਸੇ ਪਾਸੇ ਨੇ, ਸ਼ਹਿਰ ਦੇ ਇਸੇ ਪਾਸੇ ਕਿਤੇ ਨੇੜੇ ਤੇੜੇ ਹੋਣਗੇ, ਆਪਾਂ ਗੁਰੂ ਜੀ ਨੂੰ ਇੱਥੋਂ ਜਾਣ ਨਹੀਂ ਦੇਣਾ। ਕਿਤੇ ਐਸਾ ਨਾ ਹੋਵੇ ਕਿ ਸਵੇਰ ਹੁੰਦਿਆਂ ਗੁਰੂ ਜੀ ਇੱਥੋਂ ਚਲੇ ਜਾਣ, ਇੱਥੇ ਸੁਚੇਤ ਹੋ ਕੇ ਸਾਵਧਾਨ ਹੋ ਕੇ ਸਾਰੀ ਰਾਤ ਪਹਿਰਾ ਦੇਣਾ ਹੈ।
ਲੇਤੇ ਬੂਜੇ ਸਭ ਕੋ ਭੇਤ,
ਇੱਥੇ ਜਿਹੜੇ ਲੋਕ ਨੇ ਉਹਨਾਂ ਨੂੰ ਪਕੜ ਕੇ ਉਹਨਾਂ ਕੋਲੋਂ ਭੇਤ ਲਵੋ, ਹੋ ਸਕਦਾ ਕਿਸੇ ਕੋਲੋਂ ਪਤਾ ਲੱਗ ਹੀ ਜਾਏ ਕਿ ਗੁਰੂ ਜੀ ਕਿਹਦੇ ਘਰ ਨੇ, ਕਿਸੇ ਕੋਲੋਂ ਪਤਾ ਵੀ ਲੱਗ ਸਕਦਾ। ਇੱਥੇ ਜਿਹੜੇ ਲੋਕ ਨੇ ਉਹਨਾਂ ਦੇ ਕੋਲੋਂ ਭੇਤ ਲਓ, ਕੱਲੇ ਕੱਲੇ ਬੰਦੇ ਨੂੰ ਪਕੜ ਕੇ ਉਹਨਾਂ ਕੋਲੋਂ ਪੁੱਛੋ
ਆਪਣੋ ਡੇਰਾ ਇਤਲੇ ਆਵੋ,
ਆਪਾਂ ਵੀ ਆਪਣਾ ਡੇਰਾ ਹੁਣ ਇਸੇ ਪਾਸੇ ਲੈ ਆਈਏ। ਹੁਣ ਨਗਰ ਦੇ ਪਾਰਲੇ ਪਾਸੇ ਉਤਰੇ ਹੋਏ ਸੀ ਨਾ, ਇਹ ਕਹਿੰਦੇ ਵੀ ਉਧਰੋਂ ਆਪਣਾ ਡੇਰਾ ਡੰਡਾ ਚੁੱਕੋ ਤੇ ਚੁੱਕ ਕੇ ਇਸੇ ਪਾਸੇ ਨਗਰ ਦੇ ਆਣ ਉਤਰੋ।
ਸਭ ਪੰਥਨ ਪਰ ਦ੍ਰਿਸ਼ਟ ਲਗਾਵੋ,
ਜਿੰਨੇ ਰਾਹ ਨੇ ਸਮਾਣੇ ਚੋਂ ਬਾਹਰ ਜਾਣ ਦੇ ਜਾਂ ਬਾਹਰੋਂ ਅੰਦਰ ਆਉਣ ਦੇ ਜਿਹੜੇ ਰਸਤੇ ਨੇ, ਉਹਨਾਂ ਸਾਰੇ ਰਸਤਿਆਂ ਦੇ ਉੱਤੇ ਚੌਂਕੀਆਂ ਬਿਠਾ ਦਿਓ, ਸਾਰੇ ਰਸਤਿਆਂ ਦੇ ਉੱਤੇ ਪਹਿਰੇਦਾਰ ਬਿਠਾ ਦਿਓ, ਤਾਂ ਜੋ ਕਿਸੇ ਰਸਤਿਓਂ ਗੁਰੂ ਜੀ ਨਿਕਲ ਕੇ ਬਾਹਰ ਨਾ ਜਾ ਸਕਣ।
ਇਮਕੈ ਖਾਨ ਪਾਨ ਸਭ ਕਰਕੇ,
ਏਦਾਂ ਇਹਨਾਂ ਨੇ ਤਕੜਾਈ ਕਰ ਦਿੱਤੀ, ਸਫਾਈਆਂ ਨੇ ਰਾਤ ਨੂੰ ਪਹਿਰੇਦਾਰੀ ਲਾ ਦਿੱਤੀ, ਚੌਂਕੀਦਾਰ ਖੜੇ ਕਰ ਦਿੱਤੇ ਰਸਤਿਆਂ ਦੇ ਉੱਤੇ, ਸਿਪਾਹੀ ਪਹਿਰੇ ਤੇ ਖੜੇ ਕਰ ਦਿੱਤੇ ਨੇ, ਔਰ ਇਸ ਪ੍ਰਕਾਰ ਨਾਲ ਇਨ੍ਹਾਂ ਨੇ ਰਾਤ ਨੂੰ ਖਾਣ ਪਾਨ ਕੀਤਾ ਹੈ।
ਜਿਤ ਕਿਤ ਸਗਰੇ ਸਥਲ ਨਿਹਰ ਕੇ,
ਜਿੱਧਰ ਕਿੱਧਰ ਸੱਜੇ ਖੱਬੇ ਇਨ੍ਹਾਂ ਨੇ ਸਾਰੀਆਂ ਜਗਾਵਾਂ ਚੰਗੀ ਤਰ੍ਹਾਂ ਵੇਖੀਆਂ ਨੇ, ਚੰਗੀ ਤਰ੍ਹਾਂ ਪਹਾੜੀਆਂ ਹਨ।
ਜਾਗਤ ਰਹੇ ਨਾ ਨਿੰਦਰਾ ਲੀਨ,
ਸਾਰੀ ਰਾਤ ਜਾਗਦੇ ਰਹੇ ਸਿਪਾਹੀ, ਇਹ ਸੁੱਤੇ ਨਹੀਂ, ਇਨ੍ਹਾਂ ਨੇ ਆਰਾਮ ਨਹੀਂ ਕੀਤਾ। ਇਨ੍ਹਾਂ ਨੂੰ ਇਹੀ ਫਿਕਰ ਸੀ ਵੀ ਕਿਤੇ ਗੁਰੂ ਜੀ ਸਾਡੇ ਸੌਣ ਤੋਂ ਬਾਅਦ ਚਲੇ ਨਾ ਜਾਣ, ਇਸ ਕਰਕੇ ਸਾਰੀ ਰਾਤ ਜਾਗਦੇ ਹੀ ਰਹੇ, ਔਰ ਜਾਗਦੇ ਇਨ੍ਹਾਂ ਨੇ ਰਾਤ ਬਤੀਤ ਕੀਤੀ, ਕਿਸੇ ਨੇ ਨਿੰਦਰਾ ਨਹੀਂ ਲਈ।
ਭਈ ਪ੍ਰਭਾਤ ਸਭਨ ਮਨ ਚੀਨ,
ਜਦੋਂ ਪ੍ਰਭਾਤ ਵੇਲਾ ਹੋਇਆ, ਅੰਮ੍ਰਿਤ ਵੇਲਾ ਹੋਇਆ, ਤੇ ਇਨ੍ਹਾਂ ਸਾਰਿਆਂ ਨੇ ਆਪਣੇ ਮਨ ਚ ਚੰਗੀ ਤਰ੍ਹਾਂ ਜਾਣ ਲਿਆ।
ਪੁਰ ਕੀ ਗਰੀ ਗਰੀ ਸਭ ਹੇਰੀ,
ਜਦੋਂ ਥੋੜੀ ਥੋੜੀ ਲੋ ਲੱਗੀ ਨਾ, ਸਵੇਰੇ ਹੀ ਦਿਨ ਚੜਿਆ ਤੇ ਹੁਣ ਸ਼ਹਿਰ ਦੀਆਂ ਗਲੀਆਂ ਚ ਜਾ ਕੇ ਵੇਖਣ ਲੱਗੇ, ਜਿਹੜੀਆਂ ਸਮਾਣੇ ਸ਼ਹਿਰ ਦੀਆਂ ਗਲੀਆਂ ਸੀ, ਬਾਜ਼ਾਰ ਸੀ, ਕੱਲੀ ਕੱਲੀ ਗਲੀ ਵਿਚ ਜਾ ਕੇ, ਬਾਜ਼ਾਰਾਂ ਵਿਚ ਜਾ ਕੇ ਵੇਖਣ ਲੱਗੇ।
ਟਕਰਾਈ ਸਭ ਪੰਥ ਕਨੇਰੀ,
ਜਿੰਨੇ ਰਸਤੇ ਸੀ ਸਮਾਣੇ ਸ਼ਹਿਰ ਚੋਂ ਬਾਹਰ ਜਾਣ ਦੇ, ਉਹਨਾਂ ਸਾਰੇ ਰਸਤਿਆਂ ਤੇ ਇਨ੍ਹਾਂ ਨੇ ਟਕੜਾਈ ਕੀਤੀ ਹੋਈ ਹੈ, ਸਾਵਧਾਨੀ ਦੇ ਨਾਲ ਪਹਿਰਾ ਲਾਇਆ ਹੋਇਆ।
ਉਤੋਂ ਦਿਵਸ ਮੈਂ ਜੈ ਗੁਰ ਡੇਰਾ,
ਖਾਲਸਾ ਜੀ ਦਿਨ ਸਮੇਂ ਜਿੱਥੇ ਸਤਿਗੁਰਾਂ ਨੇ ਡੇਰਾ ਕੀਤਾ ਸੀ ਨਾ ਪਹਿਲਾਂ ਆ ਕੇ ਸਮਾਣੇ ਚ, ਜਿੱਥੇ ਮਹਾਰਾਜ ਜੀ ਦਿਨ ਸਮੇਂ ਪਹਿਲਾਂ ਉਤਰੇ ਸਨ,
ਤੈਤੇ ਖੋਜ ਪਗਨ ਕੋ ਹੇਰਾ,
ਇਹਨਾਂ ਨੇ ਉੱਥੇ ਹੁਣ ਖੋਜ ਕੀਤੀ ਵੀ ਜਿਹੜੇ ਘੋੜੇ ਨੇ ਉਹਨਾਂ ਦੇ ਪੈਰਾਂ ਦੇ ਨਿਸ਼ਾਨ ਕਿੱਧਰ ਨੂੰ ਗਏ ਨੇ, ਕੱਚੇ ਰਾਹ ਹੁੰਦੇ ਸਨ, ਤੋ ਕੱਚੇ ਰਸਤੇ ਹੋਣ ਕਰਕੇ ਇਹਨਾਂ ਨੇ ਪੈੜ ਲੱਭੀ ਕਿ ਜਿਹੜੇ ਘੋੜੇ ਨੇ ਇੱਥੋਂ ਗਏ ਨੇ ਜਿੱਥੇ ਗੁਰੂ ਸਾਹਿਬ ਜੀ ਦਿਨ ਉਤਰੇ ਸਨ, ਘੋੜਿਆਂ ਦੇ ਪੈਰਾਂ ਦੇ ਜਿਹੜੇ ਨਿਸ਼ਾਨ ਨੇ ਉਹ ਕਿੱਧਰ ਨੂੰ ਜਾ ਰਹੇ ਨੇ, ਉਹ ਨਿਸ਼ਾਨ ਇਹ ਚੰਗੀ ਤਰ੍ਹਾਂ ਵੇਖਣ ਲੱਗੇ ਨੇ।
ਪਹੁੰਚੇ ਜਾਏ ਗੜੀ ਦਰਵਾਜੇ,
ਖਾਲਸਾ ਜੀ ਜਦੋਂ ਇਹਨਾਂ ਨੇ ਖੋਜ ਕੀਤੀ ਨਾ, ਘੋੜਿਆਂ ਦੇ ਪੈਰਾਂ ਦੇ ਨਿਸ਼ਾਨ ਵੇਖੇ ਤੇ ਘੋੜਿਆਂ ਦੇ ਪੈਰਾਂ ਦੇ ਨਿਸ਼ਾਨ ਵੇਖਦੇ ਵੇਖਦੇ ਉਸੇ ਗੜੀ ਤੱਕ ਆ ਪਹੁੰਚੇ, ਦਰਵਾਜੇ ਤੱਕ, ਉਸ ਗੜੀ ਦੇ ਜਿੱਥੇ ਅੰਦਰ ਗੁਰੂ ਤੇਗ ਬਹਾਦਰ ਸਾਹਿਬ ਜੀ ਉਤਰੇ ਹੋਏ ਸੀ। ਰਾਤ ਨੂੰ ਤਾਂ ਇਹਨਾਂ ਨੂੰ ਪਤਾ ਨਹੀਂ ਲੱਗਾ, ਜਦੋਂ ਦਿਨ ਚੜਿਆ ਤੇ ਦਿਨ ਦੇ ਚਾਨਣੇ ਚ ਇਹਨਾਂ ਨੇ ਖੋਜ ਕੀਤੀ, ਘੋੜਿਆਂ ਦੇ ਪੈਰਾਂ ਦੇ ਨਿਸ਼ਾਨ ਵੇਖਦਿਆਂ ਵੇਖਦਿਆਂ ਉਸੇ ਗੜੀ ਦੇ ਦਰਵਾਜੇ ਤੱਕ ਆ ਪਹੁੰਚੇ ਨੇ, ਜਿਸ ਗੜੀ ਦੇ ਅੰਦਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਤਾਰਾ ਕੀਤਾ ਹੋਇਆ।
ਪਿਖੇ ਕਿਵਾਰ ਅਸੰਜਤ ਜਬੈ,
ਜਦੋਂ ਅੱਗੇ ਆਏ ਇਨ੍ਹਾਂ ਨੇ ਵੇਖਿਆ ਉੱਥੇ ਤੱਕ ਦਰਵਾਜੇ ਤੱਕ ਘੋੜਿਆਂ ਦੇ ਪੈਰ ਦੇ ਨਿਸ਼ਾਨ ਆਉਂਦੇ ਸਨ, ਤੇ ਵੇਖਿਆ ਵੀ ਅੱਗੇ ਗੜੀ ਦਾ ਦਰਵਾਜਾ ਬੰਦ ਹੈ, ਉਹ ਦਰਵਾਜਾ ਭੇੜਿਆ ਹੋਇਆ।
ਕਹਿ ਕਰ ਖਾਨ ਹਕਾਰਿਓ ਤਬੈ,
ਇਨ੍ਹਾਂ ਨੇ ਦਰਵਾਜਾ ਖੜਕਾਇਆ ਤੇ ਦਰਵਾਜਾ ਖੜਕਾ ਕੇ ਜਿਹੜਾ ਉਸ ਗੜੀ ਦਾ ਖਾਨ ਸੀ, ਜਿਹੜਾ ਗੁਰੂ ਸਾਹਿਬ ਦਾ ਸ਼ਰਧਾਲੂ ਸੀ, ਉਹ ਪਠਾਨ, ਉਸ ਪਠਾਨ ਨੂੰ ਇਨ੍ਹਾਂ ਸਿਪਾਹੀਆਂ ਨੇ ਆਪਣੇ ਕੋਲ ਬੁਲਾਇਆ।
ਸੁਣ ਪਠਾਨ ਤਿੰਨ ਕੇਟ ਗਿਆਓ,
ਆਵਾਜ਼ ਸੁਣ ਕੇ ਸਿਪਾਹੀਆਂ ਦੀ, ਉਹ ਪਠਾਨ ਚੱਲ ਕੇ ਬਾਹਰ ਦਰਵਾਜੇ ਤੇ ਆਇਆ।
ਫੇਰ ਸਲਾਮ ਅਲੈਕਮ ਗਾਇਓ,
ਆ ਕੇ ਬਾਹਰ ਆ ਕੇ ਉਹਨੇ ਸਿਪਾਹੀਆਂ ਨੂੰ ਅੰਦਰ ਨਹੀਂ ਆਉਣ ਦਿੱਤਾ, ਆਪ ਹੀ ਦਰਵਾਜੇ ਚੋਂ ਬਾਹਰ ਆ ਕੇ ਸਿਪਾਹੀਆਂ ਨੂੰ ਮਿਲਿਆ ਤੇ ਆ ਕੇ ਮਿਲ ਕੇ ਉਹਨੇ ਸਿਪਾਹੀਆਂ ਨੂੰ ਵਾਲੇਕੁਮ ਸਲਾਮ ਕਿਹਾ।
ਕਿਉਂ ਦਰ ਖਰੇ ਕਾਜ ਕੋ ਆਇਓ,
ਉਹਨਾਂ ਨੂੰ ਸਲਾਮ ਕਰਕੇ ਪਠਾਨ ਪੁੱਛਣ ਲੱਗਾ, ਹਾਂ ਭਾਈ ਦੱਸੋ ਕਿਉਂ ਖੜੇ ਹੋ ਮੇਰੇ ਦਰਵਾਜੇ ਅੱਗੇ। ਉਹ ਪਠਾਨ ਨਿਧੜਕ ਹੋ ਕੇ, ਨਡਰ ਹੋ ਕੇ ਉਹਨਾਂ ਸਿਪਾਹੀਆਂ ਨੂੰ ਪੁੱਛਦਾ, ਕਹਿੰਦਾ ਹਾਂ ਬਈ ਦੱਸੋ ਤੁਸੀਂ ਮੇਰੇ ਦਰਵਾਜੇ ਤੇ ਖਲੋਤੇ ਕੀ ਕਰਦੇ ਹੋ।
ਮੋਹੇ ਬੁਲਾਵਨ ਕਿਉਂ ਤੁਮ ਚਾਹਿਓ,
ਔਰ ਮੈਨੂੰ ਤੁਸੀਂ ਕਿਉਂ ਬੁਲਾਇਆ, मैनू भला तुसी अपने कोल क्यों सद्या है।
शाह नरन बच उगर बखाना
सिपाही सन ਉਹ ਅੱਗੋਂ ਥੋੜੇ ਜਿਹਾ ਔਖੀ ਜਿਹੀ ਆਵਾਜ਼ ਵਿਚ ਬੋਲੇ ਪਠਾਨ ਨਾਲ ਸਿਪਾਹੀ ਸੀ ਉਹ ਕਰੜੀ ਭਾਸ਼ਾ ਵਿਚ ਕਰੜੇ ਸ਼ਬਦਾਂ ਵਿਚ ਅੱਗੋਂ ਬੋਲੇ ਤੇ ਕਹਿਣ ਲੱਗੇ ਇਸ ਪਠਾਨ ਨੂੰ
ਹੋ ਜਿਸ ਦੇਸ਼ ਵਿਦੇਸ਼ਨ ਥਾਨਾ
ਕਹਿਣ ਲੱਗੇ ਪਠਾਨ ਜੀ ਕਿਉਂ ਨਾਲੇ ਚੋਰ ਤੇ ਨਾਲੇ ਚਤਰ ਬਣਦੇ ਹੋ ਅਸੀਂ ਜਿਹੜੇ ਗੁਰੂ ਨੂੰ ਸਾਰੇ ਦੇਸ਼ਾਂ ਚ ਲੱਭਦੇ ਫਿਰਦੇ ਆ ਕਈ ਗ੍ਰਾਮਾਂ ਵਿਚ ਕਈ ਸ਼ਹਿਰਾਂ ਵਿਚ ਜਿਨ੍ਹਾਂ ਨੂੰ ਅਸੀਂ ਲੱਭਦੇ ਫਿਰਦੇ ਆਂ
ਹਜ਼ਰਤ ਤਨੀ ਤਲਾਸ਼ੀ ਤਰੇ
ਔਰ ਬਾਦਸ਼ਾਹ ਜਿਨ੍ਹਾਂ ਦੀ ਤਲਾਸ਼ ਕਰ ਰਿਹਾ ਬਾਦਸ਼ਾਹ ਜਿਨ੍ਹਾਂ ਦੀ ਭਾਲ ਕਰ ਰਿਹਾ ਖੁਦ ਬਾਦਸ਼ਾਹ ਜਿਨ੍ਹਾਂ ਨੂੰ ਆਪਣੇ ਕੋਲ ਬੁਲਾਉਣਾ ਚਾਹੁੰਦਾ
ਜ਼ਿਕਰ ਸਭਾ ਮੈਂ ਨਿਤ ਪ੍ਰਤ ਕਰੇ
ਜਿਨ੍ਹਾਂ ਦਾ ਜ਼ਿਕਰ ਬਾਦਸ਼ਾਹ ਹਰ ਰੋਜ਼ ਆਪਣੀ ਸਭਾ ਦੇ ਵਿਚ ਕਰਦਾ ਹਰ ਰੋਜ਼ ਜਿਨ੍ਹਾਂ ਦਾ ਜ਼ਿਕਰ ਬਾਦਸ਼ਾਹ ਦੀ ਕਚਹਿਰੀ ਵਿਚ ਚੱਲਦਾ ਹੈ
ਸੋ ਗੁਰ ਤੁਮਨੇ ਸਦਨ ਦੁਰਾਇਓ
ਉਸ ਗੁਰੂ ਨੂੰ ਤੂੰ ਆਪਣੇ ਘਰ ਚ ਲੁਕਾਇਆ ਹੋਇਆ ਉਹ ਸਿਪਾਹੀ ਪਠਾਨ ਨੂੰ ਕਹਿੰਦੇ ਨੇ ਕਹਿੰਦੇ ਉਹ ਗੁਰੂ ਨੂੰ ਜਿਹਨੂੰ ਬਾਦਸ਼ਾਹ ਤਲਾਸ਼ ਕਰ ਰਿਹਾ ਜਿਹਦਾ ਜ਼ਿਕਰ ਬਾਦਸ਼ਾਹ ਦੀ ਕਚਹਿਰੀ ਚ ਰੋਜ਼ ਚੱਲਦਾ ਜਿਹਨੂੰ ਅਸੀਂ ਬੜੀਆਂ ਥਾਵਾਂ ਤੇ ਲੱਭ ਹਾਰੇ ਆ ਉਸ ਗੁਰੂ ਨੂੰ ਹੇ ਪਠਾਨ ਤੂੰ ਆਪਣੇ ਘਰ ਦੇ ਵਿਚ ਲੁਕਾਇਆ ਹੋਇਆ
ਦੇਖਤ ਖੋਜ ਹਮੇ ਅਬ ਪਾਇਓ
ਆ ਵੇਖ ਗੁਰੂ ਜੀ ਦੇ ਘੋੜਿਆਂ ਦੇ ਪੈਰਾਂ ਦੇ ਜਿਹੜੇ ਨਿਸ਼ਾਨ ਨੇ ਉਹ ਲੱਭਦਿਆਂ ਲੱਭਦਿਆਂ ਤੇਰੇ ਘਰ ਤੱਕ ਪਹੁੰਚੇ ਨੇ ਇੱਥੇ ਤੇਰੇ ਦਰਵਾਜੇ ਤੱਕ ਉਹਦੇ ਘੋੜਿਆਂ ਦੇ ਪੌੜਾਂ ਦੇ ਨਿਸ਼ਾਨ ਨਜ਼ਰ ਆ ਰਹੇ ਨੇ ਉਹ ਅਸੀਂ ਖੋਜ ਕਰਦਿਆਂ ਇੱਥੇ ਆਏ ਹਾਂ
ਬਹੁ ਨਰ ਭਨੇ ਨਗਰ ਗੁਰ ਆਏ
ਨਾਲੇ ਬਾਹਰ ਬਹੁਤ ਸਾਰੇ ਬੰਦਿਆਂ ਨੇ ਸ਼ਾਦੀ ਵੀ ਭਰੀ ਹੈ ਗਵਾਹੀ ਵੀ ਭਰੀ ਹੈ ਉਹ ਕਹਿੰਦੇ ਨੇ ਵੀ ਗੁਰੂ ਜੀ ਨਗਰ ਦੇ ਵਿਚ ਆਏ ਨੇ ਪਹਿਲਾਂ ਤਾਂ ਗੁਰੂ ਜੀ ਨੇ ਬਾਹਰ ਉਤਾਰਾ ਕੀਤਾ ਹੋਇਆ ਸੀ ਤੇ ਰਾਤ ਦੇ ਹਨੇਰੇ ਵਿਚ ਉਹਨਾਂ ਨੇ ਨਗਰ ਦੇ ਵਿਚ ਆਉਣਾ ਕੀਤਾ ਇਹ ਗਵਾਹੀ ਨਗਰ ਦੇ ਕਈ ਲੋਕਾਂ ਨੇ ਸਾਨੂੰ ਦਿੱਤੀ ਹੈ
ਫਿਰੇ ਸਕਲ ਥਲ ਨਾਇਨ ਪਾਏ
ਅਸੀਂ ਬੜੀਆਂ ਥਾਵਾਂ ਤੇ ਫਿਰ ਕੇ ਭਾਲ ਕੇ ਵੇਖ ਲਿਆ ਪਰ ਗੁਰੂ ਜੀ ਬਾਹਰ ਸਾਨੂੰ ਕਿਤੇ ਨਹੀਂ ਮਿਲੇ
ਸੁਨਤ ਖਾਨ ਰਿਸ ਤਾਰ ਬਖਾਨਿਓ
ਉਸ ਵੇਲੇ ਪਠਾਨ ਗੁੱਸੇ ਚ ਆ ਗਿਆ ਸਿਪਾਹੀਆਂ ਨੂੰ ਤਾੜਨਾ ਕਰਨ ਵਾਸਤੇ ਵੀ ਇਹਨਾਂ ਨੂੰ ਸ਼ੱਕ ਨਾ ਪਵੇ ਹੁਣ ਤਾਂ ਸ਼ੱਕ ਦੀ ਬਿਨਾਂ ਤੇ ਹੀ ਆਏ ਨੇ ਇੱਥੇ ਤੇ ਇਹਨਾਂ ਨੂੰ ਪੂਰਾ ਸ਼ੱਕ ਨਾ ਪਵੇ ਅੱਗੋਂ ਪਠਾਨ ਬੜੇ ਗੁੱਸੇ ਵਿਚ ਆਇਆ ਤੇ ਗੁੱਸੇ ਵਿਚ ਆ ਕੇ ਬੋਲਿਆ ਇਹਨਾਂ ਨੂੰ ਜਵਾਬ ਦਿੰਦਿਆਂ ਕਹਿਣ ਲੱਗਾ
ਹਿੰਦੂ ਕਰ ਹਮਰੇ ਕਿਮ ਜਾਣਿਓ
ਵੀ ਉਹ ਸਿਪਾਹੀਓ ਤੁਸੀਂ ਸੋਚ ਕੇ ਬੋਲੋ ਵੀ ਕਿਹਦੇ ਤੇ ਦੋਸ਼ ਲਾ ਰਹੇ ਹੋ ਇੱਕ ਹਿੰਦੂ ਨੂੰ ਭਲਾ ਮੈਂ ਆਪਣੇ ਘਰ ਚ ਕਿਉਂ ਵਾੜਾਂਗਾ ਪਠਾਨ ਨੇ ਅੱਗੋਂ ਜਵਾਬ ਦਿੱਤਾ ਉਹਨਾਂ ਸਿਪਾਹੀਆਂ ਨੂੰ ਕਹਿੰਦੇ ਵੀ ਮੈਂ ਸੁਣਿਆ ਵੀ ਉਹ ਹਿੰਦੂ ਨੇ ਉਹਨੇ ਇਹਨੇ ਇਹ ਨੀ ਦੱਸਿਆ ਕਿ ਮੈਂ ਉਹਨਾਂ ਦਾ ਪ੍ਰੇਮੀ ਆ ਸ਼ਰਧਾਲੂ ਆ ਕਹਿੰਦਾ ਜੀ ਉਹ ਤਾਂ ਹਿੰਦੂ ਨੇ ਇੱਕ ਹਿੰਦੂ ਨੂੰ ਭਲਾ ਮੈਂ ਆਪਣੇ ਘਰ ਦੇ ਵਿਚ ਕਿਵੇਂ ਵਾੜ ਸਕਦਾ
ਖੋਜ ਤੁਰੰਗਮ ਜੋ ਤੁਮ ਹੇਰਾ
ਤੇ ਜਿਹੜੇ ਆ ਘੋੜਿਆਂ ਦੇ ਪੈਰ ਵੇਖ ਰਹੇ ਹੋ ਤੁਸੀਂ ਘੋੜਿਆਂ ਦੇ ਪੈਰਾਂ ਦੇ ਨਿਸ਼ਾਨ ਵੇਖ ਰਹੇ ਹੋ
ਮੈਂ ਚੜ ਕੇ ਸੰਧਿਆ ਕੋ ਫੇਰਾ
ਇਹ ਘੋੜਿਆਂ ਦੇ ਪੈਰਾਂ ਦੇ ਜਿਹੜੇ ਨਿਸ਼ਾਨ ਨੇ ਤਾਂ ਮੇਰੇ ਘੋੜੇ ਦੇ ਪੈਰਾਂ ਦੇ ਨਿਸ਼ਾਨ ਨੇ ਮੇਰੇ ਨਾਲ ਸਿਪਾਹੀ ਵੀ ਗਏ ਸੀ ਸ਼ਾਮ ਨੂੰ ਮੈਂ ਫਿਰਨ ਗਿਆ ਸੀ ਬਾਹਰ ਉਸੇ ਪਾਸੇ ਬਾਹਰੋਂ ਫਿਰ ਕੇ ਮੈਂ ਆਇਆ ਇਹ ਤਾਂ ਮੇਰੇ ਘੋੜਿਆਂ ਦੇ ਪੈਰਾਂ ਦੇ ਨਿਸ਼ਾਨ ਜਿਹੜੇ ਨੇ ਤੁਹਾਨੂੰ ਨਜ਼ਰ ਆ ਰਹੇ ਨੇ
ਮਮ ਪਤ ਕੋ ਹੋਰੀ ਤੁਮ ਕੀਨ
ਤੁਸੀਂ ਮੇਰੀ ਇੱਜ਼ਤ ਨੂੰ ਹੌਲਾ ਕਰਦੇ ਹੋ ਵੱਟਾ ਲਾਉਂਦੇ ਹੋ ਮੇਰੇ ਤੇ ਦੋਸ਼ ਲਾਉਂਦੇ ਹੋ ਸਮਝ ਕੇ ਵੇਖੋ ਮੈਂ ਇਸ ਨਗਰ ਦਾ ਬੜਾ ਨਾਮਵਰ ਪਠਾਨ ਮੈਂ ਕੋਈ ਸਧਾਰਨ ਵਿਅਕਤੀ ਨਹੀਂ ਜਿਹਦੇ ਤੇ ਤੁਸੀਂ ਦੋਸ਼ ਆਰੋਪਣ ਕਰ ਰਹੇ ਹੋ
ਕਹਾਂ ਖੋਜ ਐਸੋ ਦ੍ਰਿਗ ਚੀਨ
ਕਿਹੜਾ ਖੋਜ ਤੁਸੀਂ ਵੇਖ ਲਿਆ ਕਿਹੜੇ ਘੋੜਿਆਂ ਦੇ ਪੈਰ ਵੇਖ ਲਏ ਨੇ ਤੁਸੀਂ ਇਹ ਘੋੜੇ ਮੇਰੇ ਨਹੀਂ ਭਲਾ ਇਹ ਘੋੜਿਆਂ ਦੇ ਪੈਰ ਮੇਰੇ ਘੋੜਿਆਂ ਦੇ ਨਹੀਂ ਹੋ ਸਕਦੇ ਇਹ ਜ਼ਰੂਰੀ ਤਾਂ ਨਹੀਂ ਵੀ ਗੁਰੂ ਜੀ ਦੇ ਘੋੜਿਆਂ ਦੇ ਪੈਰਾਂ ਦੇ ਨਿਸ਼ਾਨ ਨੇ
ਬੋਹਰ ਨਾ ਕਹੋ ਸੁਣੇਗੇ ਔਰ
ਦੁਬਾਰਾ ਨਾ ਇਹ ਗੱਲ ਕਹਿ ਦਿਆ ਜੇ ਇੱਕ ਵਾਰੀ ਕਹਿ ਦਿੱਤੀ ਮੈਂ ਸੁਣ ਲਈ ਹੈ ਜੇ ਦੁਬਾਰਾ ਕਹੀ ਤੇ ਫਿਰ ਹਿਸਾਬ ਲਾ ਲਿਓ ਜੇ ਕਿਤੇ ਦੁਬਾਰਾ ਕਹੋਗੇ ਤੇ ਤੁਹਾਨੂੰ ਆਪਣੀ ਕਈ ਗੱਲ ਦਾ ਹਰਜਾਨਾ ਭੁਗਤਣਾ ਪਏਗਾ
ਹਸੇ ਖਾਨ ਸੁਣ ਕੇ ਸਭ ਠੌਰ
ਜੇ ਤੁਸੀਂ ਮੇਰੇ ਤੇ ਦੋਸ਼ ਲਾਓਗੇ ਇੱਥੇ ਹੋਰ ਵੀ ਖਾਨ ਭਾਈਚਾਰਾ ਮੇਰਾ ਹੋਰ ਵੀ ਬੜੇ ਪਠਾਨ ਨੇ ਉਹ ਮੇਰੇ ਤੇ ਹੱਸਣਗੇ ਉਹ ਮੇਰਾ ਮਖੌਲ ਉਡਾਣਗੇ ਕਿ ਗੁਰੂ ਨੂੰ ਆਪਣੇ ਘਰ ਦੇ ਵਿਚ ਇਸ ਖਾਨ ਨੇ ਉਤਾਰਿਆ ਹੋਇਆ ਉਹ ਸਾਰੇ ਮੇਰੇ ਤੇ ਹੱਸਣਗੇ ਮੇਰਾ ਮਖੌਲ ਉਡਾਉਣਗੇ
ਕਹਾਂ ਸਤਰ ਕੇ ਰਾਖਨ ਕਰਬੇ
ਤੁਸੀਂ ਮੇਰਾ ਕੀ ਪਰਦਾ ਰੱਖਿਆ ਭਲਾ ਤੁਸੀਂ ਮੇਰਾ ਪਰਦਾ ਕੀ ਰੱਖਣਾ ਚਾਹੁੰਦੇ ਹੋ?
ਕਹਾ ਹਿੰਦੂ ਕਰ ਅੰਤਰ ਬਰਬੋ।
ਹਾਂ ਦੱਸੋ ਭਲਾ ਮੈਂ ਕਿਸੇ ਹਿੰਦੂ ਨੂੰ ਆਪਣੇ ਘਰ ਵਾੜ ਸਕਦਾ? ਕਿਵੇਂ ਕਿਸੇ ਹਿੰਦੂ ਨੂੰ ਆਪਣੇ ਘਰ ਵਿਚ ਪਨਾਹ ਦੇ ਸਕਦਾ ਹਾਂ?
ਅਬ ਤੁਮ ਕਈ ਸਹੀ ਮੈਂ ਸਾਰੀ।
ਹੁਣ ਤੱਕ ਜੋ ਤੁਸੀਂ ਕਿਹਾ ਮੈਂ ਸਾਰਾ ਕੁਝ ਸਹਿ ਲਿਆ। ਇਹ ਸਿਪਾਹੀਓ ਜਿਹੜੀ ਗੱਲ ਤੁਸੀਂ ਹੁਣ ਤੱਕ ਕਹੀ ਹੈ ਉਹ ਮੈਂ ਸਾਰੀ ਸਹਿ ਲਈ ਹੈ, ਸਹਿਨ ਕਰ ਲਈ ਹੈ।
ਬਹੁਰ ਕਹੋ ਕਰ ਹੋ ਤਬ ਰਾਰੀ।
ਜੇ ਹੁਣ ਤੁਸੀਂ ਦੁਬਾਰਾ ਕਿਹਾ ਨਾ ਵੀ ਗੁਰੂ ਜੀ ਮੇਰੇ ਕੋਲ ਨੇ, ਤੇ ਫਿਰ ਹੁਣ ਮੈਂ ਆਪਣੀ ਕਿਰਪਾਨ ਨਾਲ ਜਵਾਬ ਦਿਆਂਗਾ, ਫਿਰ ਮੈਂ ਆਪਣੀ ਤੇਗ ਨਾਲ ਜਵਾਬ ਦਿਆਂਗਾ ਤੁਹਾਨੂੰ, ਫਿਰ ਮੈਂ ਝਗੜਾ ਕਰਾਂਗਾ ਤੁਹਾਡੇ ਨਾਲ ਅੱਗੋਂ, ਫਿਰ ਤਾਂ ਜੰਗ ਕਰਾਂਗਾ, ਦੋ ਹੱਥ ਕਰਾਂਗਾ ਜੇ ਹੁਣ ਤੁਸੀਂ ਦੁਬਾਰਾ ਮੈਨੂੰ ਕਿਹਾ।
ਮਾਰਨ ਮਰਨ ਹੋਏ ਪੁਨ ਜਾਵੇ।
ਹੁਣੇ ਇੱਥੇ ਸਿਰ ਲੱਥ ਜਾਣਗੇ, ਹੁਣੇ ਇੱਥੇ ਗਾਟੇ ਉਤਰ ਜਾਣਗੇ, ਹੁਣੇ ਇੱਥੇ ਮਾਰਨਾ ਤੇ ਮਰਨਾ ਹੋ ਜਾਏਗਾ ਜੇ ਹੁਣ ਤੁਸੀਂ ਦੁਬਾਰਾ ਕੁਝ ਕਿਹਾ।
ਅਸ ਬੇਸਤਰੀ ਤਬੇ ਜਨਾਵੇ।
ਫਿਰ ਤੁਹਾਨੂੰ ਪਤਾ ਲੱਗੇਗਾ ਬੇਪੜਦੀ ਦਾ, ਐਸੀ ਬੇਪੜਦਗੀ ਦਾ, ਫਿਰ ਤੁਹਾਨੂੰ ਪਤਾ ਲੱਗੇਗਾ ਤੁਹਾਡੀ ਕੀਤੀ ਦਾ ਫਲ, ਤਦ ਤੁਹਾਨੂੰ ਦੱਸਾਂਗੇ।
ਕਰੋ ਢੀਠ ਤਾਂ ਲਾਜ ਨਾ ਆਵਤ।
ਗੁਣਾ ਕਰਦੇ ਹੋ ਤੁਸੀਂ ਏਦਾਂ ਹੀ ਕਿਸੇ ਦੇ ਘਰ ਆ ਕੇ ਕਿਵੇਂ ਕਹਿ ਸਕਦੇ ਹੋ ਕਿ ਗੁਰੂ ਜੀ ਇੱਥੇ ਨੇ, ਬਿਨਾਂ ਕਿਸੇ ਦੀ ਗਵਾਹੀ ਤੋਂ ਕਿਵੇਂ ਕਹਿ ਸਕਦੇ ਹੋ ਕਿ ਗੁਰੂ ਜੀ ਨੂੰ ਮੈਂ ਆਪਣੇ ਘਰ ਵਿਚ ਉਤਾਰਿਆ ਹੋਇਆ? ਇੱਥੇ ਹੁਣ ਇਸ ਪ੍ਰਕਾਰ ਦਾ ਦੋਸ਼ ਨਾ ਲਾਓ।
ਇਹ ਬਿਦਹਮ ਘਰ ਕਿਉਂ ਬਣ ਆਵਤ।
ਮੇਰੇ ਘਰ ਦੇ ਵਿਚ ਭਲਾ ਮੈਂ ਉਹਨਾਂ ਨੂੰ ਕਿਵੇਂ ਰੱਖ ਸਕਦਾ, ਉਹਨਾਂ ਨੂੰ ਭਲਾ ਮੈਂ ਆਪਣੇ ਘਰ ਵਿਚ ਕਿਵੇਂ ਪਨਾਹ ਦੇ ਸਕਦਾ ਹਾਂ?
ਹਸੇ ਬਿਰਾਦਰ ਲਖੇ ਨਿਲਾਜੂ।
ਤੇ ਜੇ ਮੇਰੀ ਬਰਾਦਰੀ ਨੂੰ ਪਤਾ ਲੱਗਾ ਵੀ ਤੁਸੀਂ ਮੇਰੇ ਤੇ ਦੋਸ਼ ਲਾਇਆ ਤੇ ਲੋਕ ਮੇਰੀ ਜਿੰਨੀ ਬਰਾਦਰੀ ਦੇ ਨੇ ਮੇਰੇ ਤੇ ਹੱਸਣਗੇ, ਉਹ ਮੈਨੂੰ ਨਿਲੱਜ ਕਰਕੇ ਜਾਣਨਗੇ, ਨਿਲੱਜ ਸਮਝਣਗੇ।
ਕਿਉਂ ਕਰ ਸਕੇ ਏਵ ਹਮ ਕਾਜੂ।
ਇਦਾਂ ਦਾ ਕੰਮ ਭਲਾ ਮੈਂ ਕਿਵੇਂ ਕਰ ਸਕਦਾ? ਇਹ ਨਿਲੱਜ ਪੁਣੇ ਵਾਲਾ ਕੰਮ ਮੈਂ ਆਪਣੀ ਬਰਾਦਰੀ ਚ ਆਪਣੀ ਨੱਕ ਵਢਾਉਣੀ ਆ, ਇਦਾਂ ਦਾ ਕੰਮ ਭਲਾ ਮੈਂ ਕਿਵੇਂ ਕਰ ਸਕਦਾ ਹਾਂ?
ਇਤਿਆਦਿਕ ਕਰ ਕੋਪ ਸੁਣਾਇਓ।
ਇਦਾਂ ਪਠਾਨ ਨੇ ਬੜੇ ਗੁੱਸੇ ਚ ਜਵਾਬ ਦਿੱਤਾ, ਜਿਹੜੀ ਬੋਲੀ ਚ ਸਿਪਾਹੀ ਬੋਲੇ ਨਾ ਉਸੇ ਬੋਲੀ ਚ ਅੱਗੋਂ ਪਠਾਨ ਨੇ ਜਵਾਬ ਦਿੱਤਾ ਵੀ ਸਮਝ ਜਾਓ ਅੱਗੋਂ, ਕਿਤੇ ਐਸਾ ਨਾ ਹੋਵੇ ਕਿ ਇੱਥੇ ਹੁਣੇ ਤੇਗਾਂ ਚੱਲ ਜਾਣ। ਜੇ ਤੁਸੀਂ ਸਿਪਾਹੀ ਹੋ ਤੇ ਫਿਰ ਮੈਂ ਵੀ ਪਠਾਨ ਆ, ਤੇ ਮੈਂ ਵੀ ਕੱਲਾ ਨੀ, ਮੇਰੇ ਨਾਲ ਮੇਰੇ ਸਿਪਾਹੀ ਵੀ ਨੇ, ਅੱਗੋਂ ਅਸੀਂ ਵੀ ਤਗੜਾ ਜਵਾਬ ਦੇਣਾ ਜਾਣਦੇ ਆ। ਉਸੇ ਤਰ੍ਹਾਂ ਜਦੋਂ ਕੋਪ ਨਾਲ ਗੁੱਸੇ ਨਾਲ ਪਠਾਨ ਨੇ ਸਿਪਾਹੀਆਂ ਨੂੰ ਜਵਾਬ ਦਿੱਤਾ।
ਸ਼ਾਹ ਨਰਨ ਕੋ ਬੋਰਡਰ ਪਾਇਓ।
ਉਹ ਜਿਹੜੇ ਬਾਦਸ਼ਾਹ ਦੇ ਸਿਪਾਹੀ ਸੀ ਉਹ ਡਰ ਗਏ ਇਕਦਮ ਵੀ ਕਿਤੇ ਐਸਾ ਨਾ ਹੋਵੇ ਕਿ ਅਸੀਂ ਤਾਂ ਆਏ ਸੀ ਇੱਥੇ ਕੁਝ ਹੋਰ ਕਰਨ ਵਾਸਤੇ ਤੇ ਕੁਝ ਹੋਰ ਹੀ ਨਾ ਇੱਥੇ ਵਰਤ ਜਾਏ। ਉਹ ਸਿਪਾਹੀ ਜਿਹੜੇ ਸਰ ਬਾਦਸ਼ਾਹ ਦੇ ਪਠਾਨ ਦੀਆਂ ਗੱਲਾਂ ਸੁਣ ਕੇ ਡਰ ਗਏ।
ਭਏ ਨਿਰਾਸ਼ ਨਾ ਬੋਲੇ ਫੇਰ।
ਨਿਰਾਸ਼ ਹੋ ਗਏ, ਮੁੜ ਕੇ ਨੀ ਉਹਨਾਂ ਨੇ ਅੱਗੋਂ ਚੂ ਕੀਤੀ, ਅੱਗੋਂ ਕਿਸੇ ਪ੍ਰਕਾਰ ਦਾ ਕੋਈ ਜਵਾਬ ਨਹੀਂ ਦਿੱਤਾ, ਨਾ ਉਹਨਾਂ ਨੇ ਆਖਿਆ ਵੀ ਅਸੀਂ ਅੰਦਰ ਜਾ ਕੇ ਵੇਖਣਾ, ਨਾ ਉਹਨਾਂ ਨੇ ਅੱਗੋਂ ਕੋਈ ਹੋਰ ਕੋਈ ਬਚਨ ਬੋਲ ਕਿਹਾ।
ਸਾਚੋ ਲਖਿਓ ਉਪਤ ਕੋ ਹੇਰ।
ਉਹਨਾਂ ਆਖਿਆ ਵੀ ਇਹ ਪਠਾਨ ਸੱਚਾ ਜਾਪਦਾ, ਇਹਦੀ ਅਸੀਂ ਬੇਇੱਜ਼ਤੀ ਕੀਤੀ, ਅਸੀਂ ਇਹਦੇ ਤੇ ਆ ਕੇ ਦੋਸ਼ ਲਾਇਆ, ਇਹ ਵੀ ਸੱਚਾ ਹੈ ਜਿਹੜਾ ਅੱਗੋਂ ਗੁੱਸੇ ਵਿਚ ਆ ਕੇ ਸਾਡੇ ਗਲ ਪੈਂਦਾ। ਉਸ ਵੇਲੇ ਉਹ ਸਿਪਾਹੀਆਂ ਨੇ ਵੀ ਸਮਝ ਲਿਆ ਵੀ ਇਹ ਪਠਾਨ ਸੱਚ ਬੋਲ ਰਿਹਾ।
ਤਜਿਓ ਸਮਾਣਾ ਨਗਰ ਬਹੋਰੀ।
ਉਹ ਜਿਹੜੇ ਸਿਪਾਹੀ ਸਨ ਉਹਨਾਂ ਆਖਿਆ ਵੀ ਗੁਰੂ ਜੀ ਤਾਂ ਪਤਾ ਨੀ ਹੁਣ ਕਿੱਥੇ ਨੇ, ਏਦਾਂ ਕਿਸੇ ਹੋਰ ਪਠਾਨ ਦੇ ਘਰ ਜਾ ਕੇ ਜੇ ਅਸੀਂ ਪੁੱਛਣ ਲੱਗ ਪਏ, ਖਬਰੇ ਪਠਾਨ ਹੀ ਸਾਡੇ ਗਲ ਪੈ ਜਾਣ, ਇਕੱਠੇ ਹੋ ਕੇ ਵੱਡੇ ਵੱਡੇ ਪਠਾਨ ਰਹਿੰਦੇ ਨੇ। ਸਿਪਾਹੀ ਉਥੋਂ ਡਰਦੇ ਮਾਰੇ ਨਿਕਲ ਗਏ ਸਮਾਣੇ ਚੋਂ। ਇਹ ਵੀ ਸਤਿਗੁਰਾਂ ਦੀ ਮਾਇਆ ਵਰਤ ਰਹੀ ਸੀ, ਕਲਾ ਤਾਂ ਗੁਰੂ ਸਾਹਿਬ ਦੀ ਵਰਤ ਰਹੀ ਹੈ, ਖੇਡ ਤਾਂ ਮਹਾਰਾਜ ਜੀ ਦੀ ਵਰਤ ਰਹੀ। ਹੁਣ ਅੰਦਰ ਮਹਾਰਾਜ ਜੀ ਮਹਿਲ ਵਿਚ ਸਨ ਗੜੀ ਵਿਚ, ਬਾਹਰ ਦਰਵਾਜੇ ਤੋਂ ਸਿਪਾਹੀ ਮੁੜ ਕੇ ਗਏ ਨੇ। ਤੋ ਇਹ ਸਤਿਗੁਰਾਂ ਦੀ ਆਪਣੀ ਲੀਲਾ ਹੀ ਸਾਰੀ ਵਰਤਾਈ ਹੋਈ ਹੈ, ਕਲਾ ਸਤਿਗੁਰਾਂ ਦੀ ਮਾਇਆ ਵਰਤ ਰਹੀ ਹੈ। ਕਹਿੰਦੇ ਸਿਪਾਹੀ ਉਸ ਵੇਲੇ ਸਮਾਣੇ ਸ਼ਹਿਰ ਵਿਚੋਂ ਨਿਕਲ ਕੇ ਚਲੇ ਗਏ।
ਗਏ ਅਗਰ ਹੇਰਨ ਥਲ ਔਰੀ।
ਇਹ ਹੋਰ ਥਾਂ ਤੇ ਲੱਭਣ ਚਲੇ ਗਏ, ਕਹਿੰਦੇ ਵੀ ਚਲੋ ਅੱਗੇ ਕਿਸੇ ਹੋਰ ਨਗਰ ਚ ਨਾ ਚਲੇ ਗਏ ਹੁਣ ਗੁਰੂ ਜੀ, ਏਦਾਂ ਅੱਗੇ ਹੋਰ ਕਿਸੇ ਨਗਰ ਵਿਚ ਭਾਲਣ ਚਲੇ ਗਏ।
ਜਾਏ ਖਾਨ ਗੁਰ ਕੇ ਢਿੱਗ ਬੈਸਾ।
ਇਧਰ ਇਹ ਜਿਹੜਾ ਪਠਾਨ ਸੀ ਨਾ ਸਿਪਾਹੀਆਂ ਨੂੰ ਮਿਲ ਕੇ ਅੰਦਰ ਚਲਾ ਗਿਆ ਵਾਪਸ, ਜਿੱਥੇ ਅੰਦਰ ਨੌਵੇਂ ਪਾਤਸ਼ਾਹ ਜੀ ਸਨ, ਸਤਿਗੁਰਾਂ ਦੇ ਕੋਲ ਅੰਦਰ ਆ ਕੇ ਪਠਾਨ ਬੈਠਾ ਹੈ।
ਭਇਓ ਬਿਰਤਾਂਤ ਕਹਿਓ ਮੈਂ ਜੈਸਾ।
ਕਹਿਣ ਲੱਗਾ ਮਹਾਰਾਜ ਜੋ ਸਾਰਾ ਬਿਰਤਾਂਤ ਹੋਇਆ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਇਹਨੇ ਜਾ ਕੇ ਦੱਸਿਆ,
ਸ਼ਾਹ ਸੌਰ ਠਾਡ ਪੇ ਦੁਆਰੇ,
ਇਹਨੇ ਦੱਸਿਆ ਮਹਾਰਾਜ ਜੀ ਬਾਦਸ਼ਾਹ ਦੇ ਸਿਪਾਹੀ ਆਏ ਸਨ ਬਾਹਰ ਦਰਵਾਜੇ ਤੇ ਖੜੇ ਤੁਹਾਡੇ ਬਾਰੇ ਪੁੱਛਦੇ ਸਨ,
ਇਸ ਬਚ ਕੇ ਕਰ ਇਤ ਤੇ ਟਾਰੇ,
ਮੈਂ ਗੁੱਸੇ ਨਾਲ ਉਹਨਾਂ ਨੂੰ ਬੋਲ ਕਬੋਲ ਬੋਲ ਕੇ ਟਾਲ ਕੇ ਭੇਜ ਦਿੱਤਾ, ਉਹਨਾਂ ਨੂੰ ਇੱਥੋਂ ਆਪਣੇ ਦਰਵਾਜੇ ਤੋਂ ਟਾਲ ਮਟੋਲਾ ਕਰਕੇ ਭੇਜ ਦਿੱਤਾ,
ਉਚਿਤ ਕਰਨ ਕੋ ਮੈਂ ਕਰ ਲੀਨਾ,
ਮਹਾਰਾਜ ਜੋ ਮੇਰੇ ਉਚਿਤ ਸੀ ਕਰਨ ਯੋਗ ਹੋ ਤਾਂ ਮੈਂ ਕਰ ਦਿੱਤਾ, ਇੰਨਾ ਕੁ ਮੇਰੇ ਵੱਸ ਵਿਚ ਸੀ ਜੋ ਮੈਂ ਕਰ ਸਕਦਾ ਸੀ ਉਹ ਕੀਤਾ ਹੈ,
ਅਬ ਤੁਮ ਕਰੋ ਜਥਾ ਚਿਤ ਚੀਨਾ,
ਮਹਾਰਾਜ ਤੁਹਾਡੀ ਇੱਛਾ ਜਿਵੇਂ ਉਹ ਤੁਸੀਂ ਕਰੋ, ਮੈਂ ਜੋ ਕਰ ਸਕਦਾ ਸੀ ਉਹ ਬਾਹਰ ਮੈਂ ਕਰ ਆਇਆ, ਹੁਣ ਅੱਗੋਂ ਤੁਹਾਡੀ ਜੋ ਇੱਛਾ ਜੋ ਤੁਹਾਡੇ ਮਨ ਵਿਚ ਚਿੱਤ ਵਿਚ ਆਉਂਦਾ ਉਸੇ ਤਰ੍ਹਾਂ ਕਰੋ,
ਸ਼ਰਧਾ ਹੇਰ ਖਾਨ ਕੀ ਮਹਾ,
ਮਹਾਰਾਜ ਜੀ ਨੇ ਇਹਦੀ ਸ਼ਰਧਾ ਵੇਖੀ, ਬੜਾ ਵੱਡਾ ਤਿਆਗ ਸੀ ਹੌਸਲਾ ਸੀ ਪਠਾਨ ਦਾ ਕਿ ਬਾਦਸ਼ਾਹ ਦੇ ਸਿਪਾਹੀਆਂ ਨੂੰ ਆਪਣੇ ਦਰਵਾਜੇ ਤੋਂ ਬਰੰਗ ਮੋੜਨਾ, ਉਹ ਵੀ ਸਤਿਗੁਰੂ ਜੀ ਇਹਦੇ ਘਰ ਦੇ ਵਿਚ ਹੋਣ ਤਾਂ ਵੀ, ਤੇ ਬੜਾ ਵੱਡਾ ਹੌਸਲਾ ਸੀ ਇਸ ਪਠਾਨ ਦਾ, ਤੇ ਇਹਦੀ ਸ਼ਰਧਾ ਇਹਦੇ ਅੰਦਰ ਦੀ ਭਾਵਨਾ ਤੇ ਪ੍ਰੇਮ ਸਤਿਗੁਰੂ ਨੌਵੇਂ ਪਾਤਸ਼ਾਹ ਨੇ ਵੇਖਿਆ,
ਮੁਸਕਾਵਤ ਸਤਿਗੁਰ ਬਚ ਕਾ,
ਮੁਸਕਰਾ ਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਬੋਲੇ,
ਸਾਧ ਸਾਧ ਤੁਝ ਕੋ ਬਹੁ ਭਾਰੀ, ਸੁਖ ਸੋ ਬੈਸ ਬਿਤਾਵੇ ਸਾਰੀ,
ਮਹਾਰਾਜ ਜੀ ਬੋਲੇ ਕਹਿੰਦੇ ਸਾਬਾਸ਼ ਹੈ ਪਠਾਨ ਜੀ, ਸਾਬਾਸ਼ ਹੈ ਤੇਰੇ, ਸਾਬਾਸ਼ ਸਾਬਾਸ਼, ਸੁਖ ਨਾਲ ਤੇਰੀ ਸਾਰੀ ਉਮਰ ਬਤੀਤ ਹੋਵੇ, ਇਹ ਅਸੀਂ ਬਚਨ ਕਰਦੇ ਹਾਂ ਕਿ ਤੇਰੀ ਸਾਰੀ ਜ਼ਿੰਦਗੀ ਤੇਰਾ ਸਾਰਾ ਜੀਵਨ ਸੁਖ ਦੇ ਨਾਲ ਬਤੀਤ ਹੋਵੇ,
ਅੰਤ ਸਮੇਂ ਜਮ ਤ੍ਰਾਸ ਨਾ ਹੋਵੇ,
ਅੰਤਲੇ ਸਮੇਂ ਜਦੋਂ ਅੰਤਲਾ ਸਮਾਂ ਆਵੇ ਤੇਰਾ, ਤੈਨੂੰ ਜਮਾਂ ਦੀ ਤ੍ਰਾਸ ਨਾ ਹੋਵੇ, ਤੈਨੂੰ ਜਮਾਂ ਦਾ ਡਰ ਨਾ ਵਿਆਪੇ,
ਇਸ ਕੋ ਅਸਫਲ ਦੀਰਗ ਜੋਵੇ,
ਆ ਜਿਹੜੀ ਤੂੰ ਸਾਡੀ ਸੇਵਾ ਕੀਤੀ ਹੈ ਇਹਦਾ ਇਹ ਦੀਰਗ ਫਲ, ਇਹ ਵੱਡਾ ਫਲ ਤੈਨੂੰ ਪ੍ਰਾਪਤ ਹੋਵੇਗਾ,
ਇਮ ਕਹਿ ਇੱਕ ਦਿਨ ਕੀਨ ਮੁਕਾਮੂ,
ਇਹ ਤਾਂ ਕਹਿ ਕੇ ਸਤਿਗੁਰਾਂ ਨੇ ਇੱਕ ਦਿਨ ਹੋਰ ਸਮਾਣੇ ਵਿਚ ਇਸ ਪਠਾਨ ਦੀ ਗੜੀ ਵਿਚ ਬਤੀਤ ਕੀਤਾ ਹੈ,
ਖਾਨ ਹਰਥ ਯੁਤ ਰਾਖੇ ਤਾਮੂ,
ਤੇ ਖਾਨ ਨੇ ਵੀ ਬੜੀ ਖੁਸ਼ੀ ਨਾਲ ਸਤਿਗੁਰਾਂ ਨੂੰ ਆਪਣੇ ਘਰ ਵਿਚ ਰੱਖਿਆ,
ਨਿਸਾ ਬਿਤਾਏ ਦੂਸਰੀ ਤਾਂ,
ਦੂਸਰੀ ਰਾਤ ਵੀ ਸਤਿਗੁਰਾਂ ਨੇ ਇਸੇ ਪਠਾਨ ਦੇ ਘਰ ਦੇ ਵਿਚ ਬਤੀਤ ਕੀਤੀ ਹੈ,
ਕਰਿਓ ਕੂਚ ਦੇ ਬਰ ਸੁਖ ਮਹਾ,
ਅਗਲੇ ਦਿਨ ਮਹਾਰਾਜ ਜੀ ਦੋ ਰਾਤਾਂ ਇਹਦੇ ਘਰ ਬਤੀਤ ਕੀਤੀਆਂ, ਦੋ ਰਾਤਾਂ ਤੇ ਇਕ ਦਿਨ, ਤੇ ਦੂਸਰੇ ਦਿਨ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਘਰੋਂ ਇਹਨੂੰ ਵਰ ਦੇ ਕੇ ਚੱਲ ਪਏ,
ਪੰਜ ਸੌਰ ਸੰਗ ਮਗ ਚਲੇ,
ਪੰਜ ਘੋੜ ਸਵਾਰ ਦੀਵਾਨ ਭਾਈ ਮਤੀ ਦਾਸ, ਭਾਈ ਸਤੀ ਦਾਸ ਜੀ ਹੋਣੀ, ਭਾਈ ਦਿਆਲਾ ਜੀ ਹੋਣੀ, ਸਤਿਗੁਰਾਂ ਦੇ ਨਾਲ ਚੱਲ ਪਏ,
ਪੂਰਬ ਦਿਸ਼ਾ ਬਦਨ ਕਰ ਭਲੇ,
ਸਮਾਣੇ ਤੋਂ ਸਤਿਗੁਰਾਂ ਨੇ ਪੂਰਬ ਦਿਸ਼ਾ ਵੱਲ ਚੜ੍ਹਦੇ ਵਾਲੇ ਪਾਸੇ ਮੁਖ ਕਰਕੇ ਚੱਲੇ ਨੇ,
ਸਨੇ ਸਨੇ ਚੱਲ ਮਗ ਚਾਲੀ,
ਸਨੇ ਸਨੇ ਸਹਿਜੇ ਸਹਿਜੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਚੱਲਦੇ ਆ ਰਹੇ ਨੇ,
ਪਹੁੰਚੇ ਆਏ ਗਰਾਮ ਕਰਹਾਲੀ,
ਸਮਾਣੇ ਤੋਂ ਤਿੰਨ ਕ ਮੀਲ ਦੀ ਵਾਟ ਦੇ ਉੱਤੇ ਨਗਰ ਆਉਂਦਾ ਕਰਹਾਲੀ, ਜਿੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵਰ ਛੇਵੇਂ ਪਾਤਸ਼ਾਹ ਦੇ ਵੀ ਇੱਥੇ ਚਰਨ ਪਏ ਨੇ, ਹੁਣ ਨੌਵੇਂ ਪਾਤਸ਼ਾਹ ਵੀ ਆਏ ਨੇ ਕਰਹਾਲੀ ਸਾਹਿਬ, ਮਹਾਰਾਜ ਸੱਚੇ ਪਾਤਸ਼ਾਹ ਜੀ ਚੱਲ ਕੇ ਕਰਹਾਲੀ ਨਗਰ ਵਿਚ ਆਏ ਹਨ,
ਉਤਰੇ ਪ੍ਰਭੂ ਲਗਾਇਓ ਡੇਰਾ,
ਸਤਿਗੁਰਾਂ ਨੇ ਕਰਹਾਲੀ ਵਿਚ ਆ ਕੇ ਡੇਰਾ ਕੀਤਾ, ਇੱਥੇ ਸਤਿਗੁਰਾਂ ਨੇ ਉਤਾਰਾ ਕੀਤਾ ਹੈ,
ਅੰਨ ਸੁਤ੍ਰਿਣ ਮੰਗਾਏ ਕਨੇਰਾ,
ਮਹਾਰਾਜ ਜੀ ਨੇ ਅੰਨ ਘਾਹ ਪੱਠਾ ਮੰਗਵਾਇਆ ਘੋੜਿਆਂ ਵਾਸਤੇ,
ਖਾਨ ਪਾਨ ਸਭ ਹੂੰ ਤਬ ਕੀਨਾ,
ਸਭ ਨੇ ਖਾਨ ਪਾਨ ਕੀਤਾ, ਲੰਗਰ ਪ੍ਰਸ਼ਾਦਾ ਛਕਿਆ,
ਕਿਰਪਾ ਨਿਧਾਨ ਸਹਿਤ ਸੁਖ ਲੀਨ,
ਕਿਰਪਾ ਨਿਧਾਨ ਸਤਿਗੁਰੂ ਜੀ ਨੇ ਇੱਥੇ ਸੁਖ ਮਾਣਿਆ, ਕੁਝ ਸਮਾਂ ਟਿਕਾਣਾ ਕੀਤਾ ਹੈ,
ਇੱਕ ਮਸੰਦ ਕੋ ਕਰ ਕਰਹਾਲੀ,
ਕਰਹਾਲੀ ਨਗਰ ਦੇ ਵਿਚ ਹੀ ਖਾਲਸਾ ਜੀ ਇੱਕ ਮਸੰਦ ਦਾ ਘਰ ਸੀ, ਇੱਕ ਮਸੰਦ ਇੱਥੇ ਰਹਿੰਦਾ ਸੀ ਗੁਰੂ ਘਰ ਦਾ,
ਗੁਰ ਆਵਨ ਸੁਨਿਓ ਮਤ ਖਾਲੀ,
ਖਾਲੀ ਮਤ ਵਾਲੇ ਨੇ ਜਿਹਦੇ ਅੰਦਰ ਸ਼ਰਧਾ ਭਾਵਨਾ ਕੋਈ ਨਹੀਂ ਸੀ, ਉਹਨੇ ਜਦੋਂ ਸਤਿਗੁਰੂ ਜੀ ਦੇ ਆਉਣ ਬਾਰੇ ਸੁਣਿਆ,
ਤੁਰਕਾਂ ਤਰਾਸ ਧਾਰਨੇ ਆਇਓ,
ਤੁਰਕਾਂ ਦਾ ਡਰ ਧਰ ਕੇ ਨਹੀਂ ਆਇਆ। ਉਹਨੂੰ ਪਤਾ ਲੱਗਾ ਵੀ ਗੁਰੂ ਜੀ ਨੂੰ ਮੁਸਲਮਾਨ ਲੱਭ ਰਹੇ ਨੇ, ਸਿਪਾਹੀ ਲੱਭ ਰਹੇ ਨੇ, ਉਹ ਡਰਦਾ ਮਾਰਾ ਹੀ ਸਤਿਗੁਰਾਂ ਨੂੰ ਮਿਲਣ ਵਾਸਤੇ ਨਹੀਂ ਆਇਆ।
ਛਪ ਕਰ ਤੇਰੇ ਉਹ ਸਦਨ ਪ੍ਰਵਿਸ਼ਾਇਓ,
ਲੁਕ ਕੇ ਆਪਣੇ ਘਰ ਦੇ ਵਿਚ ਹੀ ਵੜਿਆ ਰਿਹਾ, ਲੁਕ ਕੇ ਛਿਪ ਕੇ ਹੀ ਆਪਣੇ ਘਰ ਦੇ ਵਿਚ ਰਿਹਾ।
ਸਤਿਗੁਰ ਕੋ ਸਿੱਖ ਆਏ ਨਾ ਹੇਰੇ,
ਆ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਕਿਤੇ ਸਿੱਖ ਮੈਨੂੰ ਵੇਖ ਨਾ ਲੈਣ,
ਮੈਂ ਨਾ ਬਤਾਵੋ ਜੇ ਦਰ ਟੇਰੇ।
ਘਰਦਿਆਂ ਨੂੰ ਵੀ ਕਹਿ ਦਿੱਤਾ, ਇਹਨੇ ਆਖਿਆ ਵੀ ਜੇ ਕੋਈ ਪਤਾ ਵੀ ਕਰਨ ਆਵੇ ਨਾ ਮੇਰੇ ਬਾਰੇ ਤੇ ਜਵਾਬ ਦੇ ਦਿਓ ਜੀ ਵੀ ਮੈਂ ਘਰ ਚ ਕੋਈ ਨਹੀਂ। ਏਦਾਂ ਘਰ ਚ ਲੁਕ ਗਿਆ ਮਸੰਦ, ਕਹਿੰਦਾ ਵੀ ਜੇ ਕੋਈ ਪਤਾ ਵੀ ਕਰਨ ਆਵੇ ਨਾ ਸਿੱਖ ਤੇ ਜਵਾਬ ਦੇ ਦਿਆ ਜੇ ਵੀ ਮੈਂ ਘਰ ਕੋਈ ਨਹੀਂ।
ਸ਼ਿਮਾ ਨਿਦਾਨ ਕਛੂ ਨੇ ਕਹਿਓ,
ਹੁਣ ਜਾਣੀ ਜਾਣ ਸਤਿਗੁਰਾਂ ਤੇ ਜਾਣ ਲਿਆ ਸਾਰਾ ਕੁਝ ਵੀ ਮਸੰਦ ਘਰ ਚ ਹੀ ਹੈ, ਪਰ ਮਹਾਰਾਜ ਸ਼ਿਮਾ ਨਿਧ ਨੇ ਮਹਾਰਾਜ ਜੀ ਨੇ ਕਿਸੇ ਵੀ ਪ੍ਰਕਾਰ ਦਾ ਕੋਈ ਵਚਨ ਨਹੀਂ ਕਿਹਾ।
ਗੁਰ ਤਨ ਅਦਕ ਲੇਤ ਪੀ ਲਹਿਓ,
ਹਾਲਾਂਕਿ ਗੁਰੂ ਘਰ ਦੀ ਬੜੀ ਮਾਇਆ ਇਹਨੇ ਇਕੱਠੀ ਕੀਤੀ ਸੀ, ਮਸੰਦ ਨੇ ਬਹੁਤ ਸਾਰੀ ਮਾਇਆ ਇਹਨੇ ਗੁਰੂ ਘਰ ਦੀ ਇਕੱਠੀ ਕੀਤੀ ਹੋਈ ਹੈ।
ਇੱਕ ਜਾਮਨੀ ਤਾਂ ਬਿਤਾਈ,
ਇੱਕ ਰਾਤ ਸਤਿਗੁਰਾਂ ਨੇ ਕਰਹਾਲੀ ਸਾਹਿਬ ਬਤੀਤ ਕੀਤੀ ਹੈ।
ਭਿੱਖੀ ਪ੍ਰਾਤ ਤਿਆਰੀ ਕਰਵਾਈ,
ਤੇ ਅਗਲਾ ਦਿਨ ਚੜਿਆ ਮਹਾਰਾਜ ਜੀ ਨੇ ਇੱਥੋਂ ਚੱਲਣ ਦੀ ਤਿਆਰੀ ਕਰਵਾਈ।
ਜੀਨ ਤੁਰੰਗਨ ਡਾਰ ਅਰੂਡੇ,
ਘੋੜੇ ਤੇ ਕਾਠੀ ਪਾ ਕੇ ਗਰੀਬ ਨਵਾਗ ਸਾਹਿਬ ਸੱਚੇ ਪਾਤਸ਼ਾਹ ਜੀ ਚੱਲ ਪਏ।
ਸਾਹਮਣੇ ਮਾਰਗ ਜਿਨ ਮਤ ਗੂਡੇ,
ਇਹਨਾਂ ਦਾ ਬੜਾ ਗੂੜ ਮਤ ਹੈ। ਐਸੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਕਰਹਾਲੀ ਤੋਂ ਚੱਲ ਪਏ।
ਸਪਤ ਕੋਸ ਪਰ ਚੇਹਕਾ ਗ੍ਰਾਮੋ,
ਖਾਲਸਾ ਜੀ ਇੱਥੋਂ ਸੱਤ ਕੋਹ ਦੀ ਵਾਟ ਦੇ ਉੱਤੇ ਇੱਕ ਅੱਗੇ ਨਗਰ ਆਉਂਦਾ ਕਰਹਾਲੀ ਤੋਂ, ਜਿਸ ਨਗਰ ਦਾ ਨਾਂ ਹੈ ਚੀਕਾ। ਚੀਕਾ ਨਗਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਆਏ ਨੂੰ, ਜਿਹਨੂੰ ਗੁੱਲਾ ਚੀਕਾ ਵੀ ਕਹਿ ਦਿੰਦੇ ਨੇ, ਚੀਕੇ ਨਗਰ ਸਤਿਗੁਰੂ ਜੀ ਉਤਰੇ ਹਨ।
ਕਹਾ ਮਸੰਦ ਗਿਲੋਰਾ ਨਾਮੋ,
ਖਾਲਸਾ ਜੀ ਜਿਹੜਾ ਚੀਕਾ ਨਗਰ ਹੈ ਇੱਥੇ ਇੱਕ ਗਿਲੋਰੇ ਨਾਂ ਦਾ ਮਸੰਦ ਰਹਿੰਦਾ ਸੀ ਗੁਰੂ ਘਰ ਦਾ, ਇਹਦਾ ਨਾਂ ਸੀ ਭਾਈ ਗਿਲੋਰਾ। ਗਿਲੋਰੇ ਨਾਂ ਦਾ ਇਹ ਮਸੰਦ ਇੱਥੇ ਰਹਿੰਦਾ ਹੈ।
ਪ੍ਰਥਮ ਗੁਰੂ ਜਬ ਜੰਗਲ ਦੇਸ਼,
ਇਹ ਗਿਲੋਰਾ ਗੁਰੂ ਘਰ ਦਾ ਮਸੰਦ ਸੀ। ਜਦੋਂ ਪਹਿਲਾਂ ਵੀ ਮਹਾਰਾਜ ਜੀ ਮਾਲਵੇ ਦੇ ਇਲਾਕੇ ਚ ਆਏ ਸੀ, ਨੌਵੇਂ ਪਾਤਸ਼ਾਹ ਦੁਬਾਰਾ ਆਏ ਨੇ ਇਸ ਇਲਾਕੇ ਚ। ਪਹਿਲਾਂ ਜਦੋਂ ਸਤਿਗੁਰੂ ਜੀ ਜੰਗਲ ਦੇ ਇਲਾਕੇ ਚ ਮਾਲਵੇ ਦਾ ਦੌਰਾ ਕਰਨ ਲਈ ਆਏ ਸਨ,
ਵਿਚਰਤ ਸਿੱਖ ਉਧਾਰ ਵਿਸ਼ੇਸ਼,
ਜਦੋਂ ਸਤਿਗੁਰੂ ਜੀ ਬਹੁਤ ਸਾਰੇ ਸਿੱਖਾਂ ਦਾ ਉਧਾਰ ਕਰ ਰਹੇ ਸੀ ਮਾਲਵੇ ਦਾ ਦੌਰਾ ਕਰਕੇ,
ਮਾਤ ਪਿਤਾ ਮਰ ਗਏ ਤਬ ਤਾਂ ਕੇ,
ਉਸ ਵੇਲੇ ਭਾਈ ਗਲੋਰਾ ਗੁਰੂ ਸਾਹਿਬ ਨੂੰ ਮਿਲਿਆ ਸੀ, ਇਹਦੇ ਮਾਂ ਬਾਪ ਉਸ ਸਮੇਂ ਮਰ ਚੁੱਕੇ ਸਨ।
ਭੋਜਨ ਦਾਤਾ ਰਹੋ ਨਾ ਜਾ ਕੇ,
ਇਹਦਾ ਕੋਈ ਭੋਜਨ ਦਾਤਾ, ਇਹਨੂੰ ਰੋਟੀ ਦੇਣ ਵਾਲਾ ਵੀ ਨਹੀਂ ਸੀ ਰਿਹਾ ਕੋਈ, ਭਾਈ ਗਲੋਰੇ ਨੂੰ ਇਹਨੂੰ ਕੋਈ ਰੋਟੀ ਦੇਣ ਵਾਲਾ ਵੀ ਨਹੀਂ ਸੀ ਰਿਹਾ, ਮਾਂ ਬਾਪ ਇਹਦੇ ਛੋਟੇ ਹੁੰਦਿਆਂ ਦੇ ਹੀ ਮਰ ਗਏ।
ਤਜਿਓ ਗ੍ਰਾਮ ਚੇਕਾ ਤਬ ਗਏ,
ਚੀਕੇ ਨਗਰ ਨੂੰ ਛੱਡ ਕੇ ਚਲਾ ਗਿਆ।
ਗੁਰ ਡੇਰੇ ਮੈਂ ਫਿਰ ਤਬ ਪਾਇਓ,
ਇਹ ਚੱਲ ਕੇ ਸਤਿਗੁਰਾਂ ਦੇ ਡੇਰੇ ਵਿੱਚ ਆ ਗਿਆ। ਜਦੋਂ ਰੋਟੀ ਨਹੀਂ ਸੀ ਮਿਲਦੀ, ਘਰ ਮਾਂ ਬਾਪ ਮਰ ਗਏ ਸਨ, ਤੇ ਇਹਨੂੰ ਪਤਾ ਲੱਗਾ ਵੀ ਗੁਰੂ ਕੇ ਲੰਗਰ ਚੱਲਦੇ ਨੇ, ਇਹ ਚੱਲ ਕੇ ਸਤਿਗੁਰਾਂ ਦੇ ਕੋਲ ਮਹਾਰਾਜ ਜੀ ਦੇ ਲੰਗਰਾਂ ਵਿਚ ਆ ਗਏ। ਉਦੋਂ ਦੀ ਗੱਲ ਹੈ ਜਦੋਂ ਸਤਿਗੁਰੂ ਜੀ ਪਹਿਲਾਂ ਆਏ ਸੀ ਇੱਥੇ, ਹੁਣ ਮਹਾਰਾਜ ਜੀ ਦੁਬਾਰਾ ਆਏ ਨੇ। ਕਹਿੰਦੇ ਜਦੋਂ ਪਹਿਲਾਂ ਆਏ ਸਨ ਸਤਿਗੁਰੂ ਜੀ, ਉਦੋਂ ਸਤਿਗੁਰਾਂ ਦੇ ਡੇਰੇ ਵਿਚ ਆ ਕੇ ਰਲ ਗਿਆ।
ਸੇਵ ਤੁਰੰਗਨ ਕੀ ਪਰ ਰਹੇ ਹੋ,
ਇਹ ਸਤਿਗੁਰਾਂ ਦੇ ਘੋੜਿਆਂ ਦੀ ਸੇਵਾ ਕਰਨ ਲੱਗ ਪਿਆ। ਜਦੋਂ ਆਇਆ ਮਹਾਰਾਜ ਜੀ ਨਾਲੇ ਲੰਗਰ ਛਕ ਲਿਆ ਕਰੇ, ਨਾਲੇ ਮਹਾਰਾਜ ਜੀ ਦੇ ਘੋੜਿਆਂ ਦੀ ਸੇਵਾ ਕਰਦਾ।
ਮਨ ਭਾਵਤ ਭੋਜਨ ਕੋ ਲਿਓ,
ਮਨ ਭਾਉਂਦਾ ਭੋਜਨ ਛਕਣ ਨੂੰ ਗੁਰੂ ਘਰੋਂ ਇਹਨੂੰ ਮਿਲਦਾ ਰਿਹਾ।
ਕਿਤਕ ਬਰਸ ਬੀਤੇ ਗੁਰ ਸਾਥ,
ਸਤਿਗੁਰਾਂ ਦੇ ਨਾਲ ਹੀ ਰਹਿੰਦਿਆਂ ਨੂੰ ਕਈ ਸਾਲ ਬਤੀਤ ਹੋ ਗਏ।
ਪਇਓ ਤਰੁਨ ਬਿਆ ਜਾਣਿਓ ਨਾਥ,
ਤੇ ਜਵਾਨ ਹੋ ਗਿਆ। ਮਹਾਰਾਜ ਜੀ ਨੇ ਵੇਖਿਆ ਵੀ ਹੁਣ ਇਹ ਜਵਾਨ ਹੋ ਗਿਆ।
ਤਬ ਇਸ ਕੋਸਨ ਬੰਦੀ ਕੋਏ,
ਉਸ ਵੇਲੇ ਇਹਦਾ ਕੋਈ ਰਿਸ਼ਤੇਦਾਰ ਸੀ ਭਾਈ ਗਲੋਰੇ ਦਾ, ਕੋਈ ਰਿਸ਼ਤੇਦਾਰ ਸੀ, ਕੋਈ ਸੰਬੰਧੀ ਸੀ।
ਡੇਰੇ ਨਿਕਟ ਜਾਤ ਲੱਖ ਸੋਏ,
ਉਹ ਸਤਿਗੁਰਾਂ ਦੇ ਡੇਰੇ ਦੇ ਕੋਲੋਂ ਲੰਘ ਰਿਹਾ ਸੀ, ਮਹਾਰਾਜ ਜੀ ਨੂੰ ਪਤਾ ਲੱਗਾ।
ਮਿਲਿਓ ਦੋਰ ਕਹਿ ਕਰਿਓ ਸਨੇਹੋ,
ਤੇ ਜਿਹੜਾ ਭਾਈ ਗਲੋਰਾ ਸੀ ਨਾ ਇਹਨੇ ਪਛਾਣ ਲਿਆ ਉਹਨੂੰ ਆਪਣੇ ਰਿਸ਼ਤੇਦਾਰ ਨੂੰ। ਕਈ ਸਾਲ ਮਹਾਰਾਜ ਜੀ ਦੇ ਡੇਰੇ ਚ ਰਿਹਾ, ਜਦੋਂ ਜਵਾਨ ਹੋ ਗਿਆ ਨਾ ਤੇ ਇੱਕ ਸੰਬੰਧੀ ਇਹਦਾ ਲੰਘਿਆ ਜਾਂਦਾ ਸੀ ਕੋਲੋਂ, ਇਹਨੇ ਵੇਖ ਕੇ ਪਛਾਣ ਲਿਆ ਤੇ ਭੱਜ ਕੇ ਜਾ ਕੇ ਉਹਨੂੰ ਮਿਲਿਆ, ਆਪਣੇ ਰਿਸ਼ਤੇਦਾਰ ਨੂੰ ਗਲ ਲੱਗ ਕੇ ਮਿਲਿਆ।
ਆਪਣੇ ਬਿਰਤਾਂਤ ਜਨਾਏ ਅੱਛੇ ਹੋ,
ਇਹਨੇ ਆਪਣੇ ਬਾਰੇ ਦੱਸਿਆ ਵੀ ਮੈਂ ਤੇਰਾ ਰਿਸ਼ਤੇਦਾਰ ਹਾਂ, ਫਲਾਣੇ ਦਾ ਮੈਂ ਪੁੱਤਰ ਹਾਂ। ਇਹਨੇ ਆਪਣੇ ਬਾਰੇ ਉਹਨੂੰ ਦੱਸਿਆ।
ਤਿੰਨ ਪੀ ਸੁਣ ਕੇ ਪ੍ਰੇਮ ਵਧਾਇਓ,
ਉਹਨੇ ਵੀ ਸੁਣ ਕੇ ਇਹਨੂੰ ਬੜਾ ਪ੍ਰੇਮ ਕੀਤਾ। ਉਹਨੇ ਆਖਿਆ ਬਈ ਤੈਨੂੰ ਛੋਟੇ ਜਿਹੇ ਹੁੰਦੇ ਨੂੰ ਵੇਖਿਆ ਸੀ, ਹੁਣ ਤੂੰ ਜਵਾਨ ਹੋ ਗਿਆ। ਉਹਨੇ ਵੀ ਅੱਗੋਂ ਬੜਾ ਪਿਆਰ ਕੀਤਾ।
ਸੋ ਚੱਲ ਗਯੋ ਗੁਰੂ ਡਿੱਗ ਆਇਓ,
ਉਹ ਚੱਲ ਕੇ ਸਤਿਗੁਰਾਂ ਦੇ ਕੋਲ ਆ ਗਿਆ ਜਿੱਥੇ ਮਹਾਰਾਜ ਜੀ ਨੇ ਡੇਰਾ ਕੀਤਾ ਸੀ।
ਬੂਜੀ ਕੌਣ ਮਿਲਿਓ ਤੁਝ ਸਾਥ,
ਭਾਈ ਗਲੋਰਾ ਵੀ ਆ ਗਿਆ। ਮਹਾਰਾਜ ਜੀ ਕਹਿੰਦੇ ਹਾਂ ਵੀ ਗਲੋਰਿਆ ਕਿਹਨੂੰ ਮਿਲ ਕੇ ਆਇਆ, ਆ ਦੌੜ ਕੇ ਗਿਆ ਸੀ ਮਿਲਣ ਵਾਸਤੇ, ਕਿਹਨੂੰ ਮਿਲ ਕੇ ਆਇਆ।
ਜੈ ਸੋ ਕਰੀ ਪੋਤਈ ਗਾਤ,
ਬੜੀ ਜਾ ਕੇ ਗੱਲਬਾਤ ਕੀਤੀ ਆ ਉਹਦੇ ਨਾਲ, ਕੌਣ ਸੀ ਭਲਾ ਜਿਹਦੇ ਨਾਲ ਜਾਣ ਪਛਾਣ ਕੱਢ ਕੇ ਆਇਆ।
ਕਹਿਣ ਲੱਗਿਓ ਸਨ ਬੰਦੀ ਮੇਰੋ,
ਭਾਈ ਗਲੋਰੇ ਨੇ ਕਿਹਾ ਮਹਾਰਾਜ ਜੀ ਮੇਰਾ ਰਿਸ਼ਤੇਦਾਰ ਹੈ, ਮੇਰਾ ਸੰਬੰਧੀ ਹੈ ਜਿਹਨੂੰ ਮੈਂ ਮਿਲ ਕੇ ਆਇਆ।
ਚਿਹ ਕੇ ਬਸੇ ਅਚਾਨਕ ਹੇਰੋ,
ਮਹਾਰਾਜ ਚੀਕੇ ਰਹਿੰਦਾ ਜਿਹੜਾ ਮੇਰਾ ਨਗਰ ਹੈ ਨਾ ਚੀਕਾ, ਉਥੋਂ ਦਾ ਇਹ ਰਹਿਣ ਵਾਲਾ ਤੇ ਅਚਾਨਕ ਮੈਨੂੰ ਆ ਕੇ ਮਿਲਿਆ।
ਸੁਨ ਗੁਰ ਪਨਿਓ ਕਿਉ ਨਾ ਇਤ ਲਿਆਓ,
ਮਹਾਰਾਜ ਜੀ ਕਹਿੰਦੇ ਫਿਰ ਭਾਈ ਗਲੋਰਿਆ ਉਹਨੂੰ ਸਾਨੂੰ ਵੀ ਮਿਲਾਂਦਾ, ਕਿਹੜਾ ਰਿਸ਼ਤੇਦਾਰ ਸੀ ਤੇਰਾ, ਉਹਨੂੰ ਸਾਨੂੰ ਕਿਉਂ ਨੀ ਮਿਲਾਇਆ, ਉਹਨੂੰ ਬਾਹਰੋਂ ਬਾਹਰ ਕਿਉਂ ਤੋਰ ਦਿੱਤਾ।
ਜਾਤ ਪੰਥ ਕਿਉਂ ਡਿੱਗ ਨਾ ਬਸਾਇਓ,
ਸਾਡੇ ਕੋਲ ਕਿਉਂ ਨੀ ਲਿਆ ਕੇ ਬਿਠਾਇਆ, ਸਾਨੂੰ ਕਿਉਂ ਨੀ ਮਿਲਾਇਆ।
ਹੁਕਮ ਆਪ ਕੇ ਪ੍ਰਥਮ ਨਾ ਪਾਇਓ,
ਭਾਈ ਗਲੋਰਾ ਕਹਿੰਦਾ ਮਹਾਰਾਜ ਪਹਿਲਾਂ ਤੁਹਾਡਾ ਹੁਕਮ ਨੀ ਸੀ ਹੋਇਆ, ਹੁਣ ਤੁਹਾਡੀ ਆਗਿਆ ਹੋ ਗਈ ਆ ਤਾਂ ਮੈਂ ਬੁਲਾ ਕੇ ਲੈ ਆਉਣਾ।
ਇਮ ਕਹਿ ਤਾਏ ਨਿਕਟ ਤਿਸ ਗਏ,
ਇਹ ਤਾਂ ਛੇਤੀ ਨਾਲ ਭਾਈ ਗਲੋਰਾ ਗਿਆ ਇਹ ਜਾ ਕੇ ਆਪਣੇ ਉਸ ਰਿਸ਼ਤੇਦਾਰ ਨੂੰ ਬੁਲਾ ਕੇ ਸਤਿਗੁਰਾਂ ਕੋਲ ਲੈ ਕੇ ਆਇਆ।
ਆਨੇ ਮੋਰ ਕਰਾਇਓ ਡੇਰਾ,
ਆ ਕੇ ਸਤਿਗੁਰਾਂ ਦੇ ਕੋਲ ਫਿਰ ਡੇਰਾ ਕਰਵਾਇਆ।
ਕਰ ਆਹਾਰ ਸੇਵਾ ਤਿਸ ਬੇਰਾ,
ਇਸ ਤਰ੍ਹਾਂ ਲੰਗਰ ਪ੍ਰਸ਼ਾਦਾ ਛਕ ਕੇ ਇਹਨਾਂ ਨੇ ਸੇਵਾ ਕੀਤੀ ਹੈ।
ਗੁਰ ਕੇ ਪਾਸ ਪਹੁਰ ਲੈ ਆਇਓ,
ਫਿਰ ਸਤਿਗੁਰਾਂ ਦੇ ਕੋਲ ਲੈ ਕੇ ਆਇਆ। ਪਹਿਲਾਂ ਪ੍ਰਸ਼ਾਦਾ ਛਕਾਇਆ ਉਹਨੂੰ ਲੰਗਰ ਵਿਚ, ਫਿਰ ਉਹਨੂੰ ਮਹਾਰਾਜ ਜੀ ਦੇ ਕੋਲ ਲੈ ਕੇ ਆਇਆ।
ਹੱਥ ਜੋੜ ਤਿਰ ਸੀਸ ਨਿਵਾਇਓ,
ਹੱਥ ਜੋੜ ਕੇ ਸਤਿਗੁਰੂ ਜੀ ਦੇ ਚਰਨਾਂ ਚ ਇਹਨੇ ਸੀਸ ਝੁਕਾਇਆ, ਮੱਥਾ ਟੇਕਿਆ।
ਕਹਿਓ ਪ੍ਰਭੂ ਤੁਮ ਪ੍ਰਾਤ ਗਲੋਰਾ,
ਮਹਾਰਾਜ ਜੀ ਕਹਿਣ ਲੱਗੇ ਹਾਂ ਬਈ ਭਾਈ ਗਲੋਰਾ ਜੀ,
ਵਿਆਹੋ ਲਿਓ ਧਨ ਕੋ ਨਿਜ ਠੌਰਾ।
ਮਹਾਰਾਜ ਜੀ ਕਹਿੰਦੇ ਜਿਹੜਾ ਰਿਸ਼ਤੇਦਾਰ ਆਇਆ ਸੀ ਨਾ, ਉਹ ਭਾਈ ਗਲੋਰੇ ਦਾ ਭਰਾ ਲੱਗਦਾ ਸੀ ਰਿਸ਼ਤੇਦਾਰੀ ਚ। ਮਹਾਰਾਜ ਜੀ ਕਹਿੰਦੇ ਵੀ ਤੂੰ ਭਾਈ ਗਲੋਰੇ ਦਾ ਭਰਾ ਲੱਗਦਾ ਤੇ ਹੁਣ ਇਹ ਜਵਾਨ ਹੋ ਗਿਆ, ਤੇ ਏਦਾਂ ਕਰ ਆ ਸਾਡੇ ਕੋਲੋਂ ਮਾਇਆ ਲੈ ਜਾਓ ਜਿੰਨੀ ਚਾਹੀਦੀ ਹੈ, ਤੇ ਇਹਦਾ ਵਿਆਹ ਕਰ ਦਿਓ ਗਲੋਰੇ ਦਾ, ਇਹਨੂੰ ਨਾਲ ਲੈ ਜਾਓ ਤੇ ਇਹਨੂੰ ਨਾਲ ਲਿਜਾ ਕੇ ਵੀ ਸ਼ਾਦੀ ਕਰ ਦਿਓ।
ਇਮ ਕਹਿ ਦਰਬ ਦੀਨ ਚੱਲ ਗਏ,
ਮਹਾਰਾਜ ਜੀ ਨੇ ਏਦਾਂ ਕਹਿ ਕੇ ਮਾਇਆ ਦੇ ਦਿੱਤੀ ਉਹਨੂੰ, ਉਹਦੇ ਭਰਾ ਨੂੰ ਭਾਈ ਗਲੋਰੇ ਦੇ ਨੂੰ, ਤੇ ਉਹ ਭਾਈ ਗਲੋਰੇ ਨੂੰ ਆਪਣੇ ਨਾਲ ਲੈ ਕੇ ਚਲਾ ਗਿਆ।
ਜਿਹ ਕੇ ਆਨ ਵਿਆਹ ਕਰ ਲਿਓ,
ਜਿਹਕੇ ਆ ਗਏ, ਇਹੀ ਨਗਰ ਸੀ ਜੱਦੀ ਪਿੰਡ ਸੀ ਭਾਈ ਗਲੋਰੇ ਦਾ, ਇੱਥੇ ਆ ਕੇ ਉਹਨੇ ਭਾਈ ਗਲੋਰੇ ਦਾ ਵਿਆਹ ਕਰ ਦਿੱਤਾ।
ਕਿਤਕ ਮਾਸ ਮੈਂ ਪ੍ਰਭ ਡਿੱਗ ਜਾਏ,
ਜਦੋਂ ਇੱਥੇ ਵਿਆਹ ਕਰਕੇ ਰਹਿਣ ਲੱਗ ਪਿਆ ਚੀਕੇ ਤੇ, ਜਦੋਂ ਕੁਝ ਸਮਾਂ ਬਤੀਤ ਹੋਣਾ, ਕੁਝ ਮਹੀਨੇ ਬਤੀਤ ਹੋਣੇ, ਤੇ ਭਾਈ ਗਲੋਰੇ ਨੇ ਸਤਿਗੁਰੂ ਜੀ ਦੇ ਜਾ ਕੇ ਦਰਸ਼ਨ ਕਰਨੇ,
ਪਰ ਸੇਵਾ ਕੋ ਲਏ ਰਿਜਾਏ,
ਔਰ ਸਤਿਗੁਰਾਂ ਦੀ ਸੇਵਾ ਕਰਕੇ ਮਹਾਰਾਜ ਜੀ ਨੂੰ ਰਿਝਾਉਣਾ, ਸਤਿਗੁਰਾਂ ਨੂੰ ਪ੍ਰਸੰਨ ਕਰਨਾ।
ਉਨ ਗੁਰ ਦੀਨ ਮਸੰਦੀ ਤਾਏ,
ਫਿਰ ਸਤਿਗੁਰਾਂ ਨੇ ਇਹਨੂੰ ਇੱਥੋਂ ਦਾ ਮਸੰਦ ਥਾਪ ਦਿੱਤਾ ਗਲੋਰੇ ਨੂੰ। ਜਦੋਂ ਕਾਫੀ ਸਮਾਂ ਇਹਨੇ ਸੇਵਾ ਕੀਤੀ ਨਾ, ਤੇ ਇਹਦੇ ਤੇ ਖੁਸ਼ ਹੋ ਕੇ ਮਹਾਰਾਜ ਜੀ ਨੇ ਇਸ ਇਲਾਕੇ ਦਾ ਮਸੰਦ ਥਾਪ ਦਿੱਤਾ।
ਹਾਂਸੀ ਅਰ ਹਿਸਾਰ ਲੱਗ ਦੇਸ਼,
ਮਸੰਦ ਵੀ ਥੋੜੇ ਇਲਾਕੇ ਦਾ ਨਹੀਂ, ਹਾਂਸੀ ਹਿਸਾਰ ਤੱਕ ਦਾ ਜਿਹੜਾ ਇਲਾਕਾ ਸੀ ਇਧਰ ਹਰਿਆਣੇ ਵਿਚ ਜਿਹੜਾ ਹੁਣ ਚਲਾ ਗਿਆ, ਹਾਂਸੀ ਹਿਸਾਰ ਤੱਕ ਦਾ ਇਲਾਕਾ ਮਹਾਰਾਜ ਜੀ ਨੇ ਇਹਨੂੰ ਦੇ ਦਿੱਤਾ।
ਲਹੇ ਦੂਰ ਲੱਗ ਦਰਬ ਵਿਸ਼ੇਸ਼,
ਬਹੁਤ ਦੂਰੋਂ ਭਾਈ ਗਲੋਰਾ ਦਸਵੰਧ ਦੀ ਮਾਇਆ ਸੰਗਤ ਕੋਲੋਂ ਇਕੱਠੀ ਕਰਨ ਲੱਗਾ।
ਉਚਕ ਦੇਤ ਸਤਿਗੁਰ ਕੋ ਆਨ,
ਜਿਹੜੀ ਮਾਇਆ ਇਕੱਠੀ ਕਰਦਾ ਗਲੋਰਾ ਉਹਦੇ ਵਿਚੋਂ ਕੁਝ ਕ ਮਾਇਆ ਸਤਿਗੁਰਾਂ ਨੂੰ ਭੇਟ ਕਰ ਦਿੰਦਾ।
ਆਪ ਪਯੋ ਦੀਰਗ ਧਨਵਾਨ,
ਪਰ ਵਿਚੋਂ ਆਪ ਬਹੁਤੀ ਰੱਖ ਲੈਂਦਾ, ਲਿਆਉਂਦਾ ਤਾਂ ਹੈ ਇਕੱਠੀ ਕਰਕੇ, ਪਰ ਜੇ 100 ਰੁਪਇਆ ਕਿਸੇ ਕੋਲੋਂ ਆਉਂਦਾ ਤੇ ਮਹਾਰਾਜ ਜੀ ਤਾਂ 10-20 ਰੁਪਈਏ ਹੀ ਭੇਜਦਾ, ਬਾਕੀ ਆਪਣੇ ਕੋਲ ਰੱਖ ਲੈਂਦਾ। ਏਦਾਂ ਗਲੋਰਾ ਬੜਾ ਧਨਵਾਨ ਹੋ ਗਿਆ, ਚੰਗਾ ਸ਼ਾਹੂਕਾਰ ਬਣ ਗਿਆ।
ਬ੍ਰਿੰਦ ਅਸ਼ਰਫੀ ਤਿਸ ਕੇ ਤਾਮੋ,
ਇਹਦੇ ਘਰ ਦੇ ਵਿਚ ਅਸ਼ਰਫੀਆਂ ਬਣੀਆਂ ਸੀ ਸੋਨੇ ਦੀਆਂ ਗਲੋਰੇ ਦੇ, ਇਹਨੇ ਆਪਣੇ ਘਰ ਚ ਹੈ ਤਾਂ ਗੁਰੂ ਘਰ ਦੀ ਮਾਇਆ ਸੀ, ਪਰ ਇਹਨੇ ਇਕੱਠੀ ਕਰਨੀ ਆਪਣੇ ਕੋਲ ਸ਼ੁਰੂ ਕਰ ਦਿੱਤੀ। ਸਤਿਗੁਰਾਂ ਕੋਲ ਨਹੀਂ ਸੀ ਭੇਜਦਾ, ਆਪਣੇ ਕੋਲ ਇਕੱਠੀ ਕਰ ਲੈਣੀ। ਬਹੁਤ ਸਾਰੀਆਂ ਸ਼ਰਫੀਆਂ ਸੀ ਇਹਦੇ ਘਰ ਦੇ ਵਿੱਚ।
ਸੰਚਨ ਕਰੀ ਲਏ ਗੁਰਨਾਮ,
ਸਤਿਗੁਰਾਂ ਦੇ ਨਾਂ ਦੇ ਉੱਤੇ ਨੇ ਬੜੀਆਂ ਸ਼ਰਫੀਆਂ ਇਕੱਠੀਆਂ ਕਰ ਲਈਆਂ।
ਇੱਕ ਦਿਜਨੀ ਤਿਸ ਕੀ ਤ੍ਰਿਅ ਸੰਗ,
ਇਹਦੇ ਘਰ ਦੇ ਨਾਲ ਬਿਲਕੁਲ ਇੱਕ ਬ੍ਰਾਹਮਣ ਦਾ ਘਰ ਸੀ, ਪੰਡਿਤ ਦਾ। ਉਹਦੀ ਘਰਵਾਲੀ ਸੀ ਪੰਡਤਾਣੀ, ਉਹ ਭਾਈ ਗਲੋਰੇ ਦੀ ਸਹੇਲੀ ਬਣੀ ਹੋਈ ਸੀ। ਭਾਈ ਗਲੋਰੇ ਦੀ ਜਿਹੜੀ ਘਰਵਾਲੀ ਸੀ ਉਹਦੀ ਅੱਗੋਂ ਸਹੇਲੀ ਬਣੀ ਹੋਈ ਸੀ।
ਹਿਮ ਚਰਿੱਤਰ ਕੋ ਕਰਿਓ ਪ੍ਰਸੰਗ,
ਜਿਹੜੀ ਉਹ ਪੰਡਤਾਣੀ ਸੀ ਉਹਨੇ ਚਰਿੱਤਰ ਖੇਡਿਆ। ਉਹਨੂੰ ਪਤਾ ਲੱਗ ਗਿਆ ਵੀ ਇਹਨਾਂ ਦੇ ਘਰ ਰੁਪਈਆ ਬੜਾ, ਪੈਸਾ ਬੜਾ, ਅਸ਼ਰਫੀਆਂ ਬੜੀਆਂ ਨੇ, ਤੇ ਭਾਈ ਗਲੋਰੇ ਦੀ ਜਿਹੜੀ ਘਰਵਾਲੀ ਸੀ ਉਹ ਭੋਲੀ ਭਾਲੀ ਸੀ, ਪੰਡਤਾਣੀ ਬੜੀ ਚਲਾਕ ਸੀ। ਉਹਨੇ ਵੇਖਿਆ, ਉਹਨੇ ਵੇਖ ਕੇ ਚਰਿੱਤਰ ਖੇਡਿਆ।
ਮਤ ਭੋਰੀ ਬਾਤਨ ਬਿਰਮਾਈ,
ਉਹ ਭੋਲੀ ਮਤ ਵਾਲੀ ਸੀ ਭਾਈ ਗਲੋਰੇ ਦੀ ਘਰਵਾਲੀ, ਉਹਨੂੰ ਇਹਨੇ ਭਰਮਾ ਲਿਆ ਪੰਡਤਾਣੀ ਨੇ।
ਨਿਜ ਤਨ ਕੀ ਸਭ ਗਾਥ ਬਤਾਈ,
ਇਹਨੇ ਆਪਣੇ ਘਰ ਵਿਚ ਜਿੰਨਾ ਪੈਸਾ ਸੀ, ਹੁਣ ਇਹਨੂੰ ਤਾਂ ਪਤਾ ਸੀ ਨਾ ਕਿੱਥੇ ਦੱਬਿਆ ਹੋਇਆ। ਉਹਨਾਂ ਸਮਿਆਂ ਚ ਤਾਂ ਬੈਂਕ ਹੀ ਹੁੰਦੇ ਸੀ ਵੀ ਜ਼ਮੀਨ ਪੁੱਟ ਕੇ ਵਿਚ ਥੱਲੇ ਦੱਬ ਦਿੰਦੇ ਸੀ ਪੈਸਾ। ਤੇ ਉਹਨੇ ਦੱਸ ਦਿੱਤਾ ਪੜਤਾਣੀ ਨੂੰ ਸਾਰਾ ਕੁਝ, ਆਪਣੇ ਘਰ ਦਾ ਭੇਤ ਦੱਸ ਦਿੱਤਾ।
ਸੁਣ ਦਿਜਨੀ ਛਲ ਰਚ ਇਮ ਪਾਖਾ,
ਅੱਗੋਂ ਜਿਹੜੀ ਉਹ ਪੜਤਾਣੀ ਸੀ ਨਾ ਬੜੇ ਛਲ ਦੇ ਨਾਲ ਕਪਟ ਦੇ ਨਾਲ ਬੋਲੀ, ਇਹਨੂੰ ਕਹਿਣ ਲੱਗੀ
ਗਰਬ ਤਰਾ ਮੈਂ ਜਬ ਕੋ ਰਾਤਾ,
ਕਹਿਣ ਲੱਗੀ ਭੈਣੇ ਜਦੋਂ ਦਾ ਪੈਸਾ ਰੁਪਈਆ ਆ ਜਿਹੜੀਆਂ ਸ਼ਰਫੀਆਂ ਨੇ ਤੂੰ ਜ਼ਮੀਨ ਦੇ ਵਿਚ ਦੱਬ ਕੇ ਰੱਖੀਆਂ ਨੇ,
ਤਬ ਕੋ ਪਿੱਛਿਓ ਕੇ ਨਹੀਂ ਨਿਕਾਰਾ,
ਮੁੜ ਕੇ ਕਦੇ ਬਾਹਰ ਕੱਢ ਕੇ ਵੇਖੀਆਂ ਵੀ ਨੇ ਜਾਂ ਵਿਚੇ ਦੱਬ ਕੇ ਰੱਖੀਆਂ ਹੋਈਆਂ। ਉਹ ਪੜਤਾਣੀ ਪੁੱਛਦੀ ਆ ਉਸ ਭਾਈ ਗਲੋਰੇ ਦੀ ਘਰਵਾਲੀ ਨੂੰ, ਕਹਿੰਦੀ ਵੀ ਜਿਹੜੀਆਂ ਸ਼ਰਫੀਆਂ ਤੂੰ ਘਰ ਚ ਦੱਬ ਕੇ ਰੱਖੀਆਂ ਨੇ ਜ਼ਮੀਨ ਵਿਚ, ਉਹ ਕਦੇ ਕੱਢ ਕੇ ਵੇਖੀਆਂ ਨੇ ਜਾਂ ਵਿਚੇ ਹੀ ਦੱਬ ਕੇ ਰੱਖੀਆਂ ਹੋਈਆਂ ਨੇ।
ਜਰ ਆਦਤ ਲਾਗੇ ਹੋਏ ਕਾਰਾ,
ਉਹ ਕਹਿੰਦੀ ਹੈ ਵੀ ਮੈਂ ਤਾਂ ਕਦੀ ਵੇਖੀਆਂ ਨੀ, ਜਦੋਂ ਦੀਆਂ ਦੱਬੀਆਂ ਨੇ ਸ਼ਰਫੀਆਂ ਰੁਪਈਏ ਦੱਬੇ ਨੇ ਮੈਂ ਨੀ ਕੱਢ ਕੇ ਵੇਖੇ। ਉਹ ਕਹਿੰਦੀ ਫਿਰ ਤੂੰ ਤਾਂ ਬੜੀ ਮੂਰਖ ਹੈ, ਤੁਹਾਨੂੰ ਤਾਂ ਰੋਜ਼ ਪੰਜ ਦਸਾਂ ਦਿਨਾਂ ਬਾਅਦ ਕੱਢ ਕੇ ਵੇਖਣੇ ਚਾਹੀਦੇ ਨੇ। ਉਹ ਕਹਿੰਦੀ ਕਿਉਂ, ਕਹਿੰਦੇ ਵੀ ਸ਼ਰਫੀਆਂ ਨੂੰ ਜੰਗ ਲੱਗ ਜਾਂਦੀ ਹੈ ਥੱਲੇ ਪਿਆਂ ਨੂੰ, ਜਦੋਂ ਘੜੇ ਚ ਪਾ ਕੇ ਰੱਖਦੇ ਹੋ ਨਾ ਮਿੱਟੀ ਵਿਚ, ਤੇ ਜਿਹੜੀਆਂ ਸ਼ਰਫੀਆਂ ਨੇ ਉਹਨਾਂ ਨੂੰ ਜਰ ਲੱਗ ਜਾਂਦੀ ਹੈ।
ਤਨ ਮੈਂ ਜੇ ਦਿਨਾਰ ਕਹਾਵਤ,
ਜਿਹੜੇ ਦਿਨਾਰ ਹੁੰਦੇ ਨੇ ਨਾ ਸ਼ਰਫੀਆਂ ਉਹਨਾਂ ਨੂੰ ਜਰ ਛੇਤੀ, ਹੁਣ ਸੋਨੇ ਨੂੰ ਕਿੱਥੇ ਜਰ ਲੱਗਦੀ ਹੈ, ਪਰ ਉਹ ਮੂਰਖ ਬਣਾ ਰਹੀ ਸੀ ਇਹਨੂੰ, ਕਹਿੰਦੀ ਵੀ ਜਰ ਲੱਗ ਜਾਂਦੀ ਹੈ ਸ਼ਰਫੀਆਂ ਨੂੰ ਜਿਹੜੀਆਂ ਸ਼ਰਫੀਆਂ ਹੁੰਦੀਆਂ ਨੇ।
ਸੋ ਉੱਲੀ ਲੱਗ ਬਰਨ ਗੁਆਵਤ,
ਉਹਨਾਂ ਨੂੰ ਉੱਲੀ ਵੀ ਲੱਗ ਜਾਂਦੀ ਹੈ ਵਿਚ ਪਿਆਂ ਨੂੰ ਨਾ, ਥੱਲੇ ਜ਼ਮੀਨ ਚ ਦੱਬਿਆਂ ਨੂੰ ਉੱਲੀ ਵੀ ਲੱਗ ਜਾਂਦੀ ਹੈ ਤੇ ਉਹਨਾਂ ਦਾ ਰੰਗ ਗੁਆਚ ਜਾਂਦਾ।
ਇੱਕ ਦੋਏ ਮਾਸ ਬੀਤ ਜਬ ਜਾਏ,
ਇਸ ਕਰਕੇ ਜਦੋਂ ਇੱਕ ਦੋ ਮਹੀਨੇ ਪੈਸੇ ਦੱਬਿਆਂ ਬਤੀਤ ਹੋ ਜਾਣ,
ਤਬ ਆਤਪ ਕੋ ਦਿਓ ਲਗਾਏ,
ਸਾਰੀਆਂ ਸ਼ਰਫੀਆਂ ਬਾਹਰ ਕੱਢ ਕੇ ਨਾ ਛੱਤ ਤੇ ਰੱਖ ਕੇ ਧੁੱਪ ਲਵਾਣੀ ਚਾਹੀਦੀ ਹੈ। ਜਦੋਂ ਦੋ ਕੁ ਮਹੀਨੇ ਬੀਤ ਜਾਣ ਨਾ, ਉਹ ਜਿੰਨੀਆਂ ਸ਼ਰਫੀਆਂ ਨੇ ਜਿੰਨੇ ਰੁਪਈਏ ਨੇ ਉਹ ਸਾਰੇ ਕੱਢ ਕੇ ਛੱਤ ਤੇ ਰੱਖ ਕੇ ਧੁੱਪ ਲਵਾਣੀ ਚਾਹੀਦੀ ਹੈ।
ਜੁਗਮ ਜਾਮ ਜਬ ਸੁਸਕੇ ਪਰੀ,
ਤੇ ਘੱਟੋ ਘੱਟ ਦੋ ਪਹਿਰ ਤੱਕ ਪਏ ਰਹਿਣ, ਯਾਨੀ ਕਿ 6 ਘੰਟੇ ਪਏ ਰਹਿਣ ਉਹ ਪੈਸੇ ਉੱਤੇ, ਸੁੱਕਦੇ ਰਹਿਣ ਦੋ ਘੜੀਆਂ ਤੱਕ, ਦੋ ਜਾਮਾ ਪਹਿਰਾਂ ਤੱਕ,
ਹੁਣ ਸੰਭਾਰ ਦੇ ਹੋ ਤੈ ਧਰੀ,
ਫਿਰ ਦੁਬਾਰਾ ਸੰਭਾਲ ਕੇ ਉੱਥੇ ਦੱਬ ਦਿਓ, ਇਹਦੇ ਚ ਕਿਹੜਾ ਕੋਈ ਜ਼ਿਆਦਾ ਖੇਚਣ ਲੱਗਦੀ ਹੈ।
ਸੁਣ ਤੋ ਹੋਲ ਕਰ ਲੈ ਤੈ ਸੰਗ,
ਇਹ ਸੁਣ ਕੇ ਉਸੇ ਵੇਲੇ ਉਹ ਡਰ ਗਈ, ਕਹਿੰਦੇ ਅਸੀਂ ਤਾਂ ਕਦੇ ਵੇਖੇ ਨੀ ਜਦੋਂ ਦੇ ਦੱਬੇ ਨੇ, ਵੀ ਬਾਏ ਤਾਂ ਬੜੀ ਮੂਰਖਤਾ ਕੀਤੀ, ਕਈ ਮਹੀਨੇ ਹੋ ਗਏ ਨੇ, ਪਤਾ ਨੀ ਹੁਣ ਕੀ ਹਾਲ ਹੋਵੇਗਾ। ਉਹਨੇ ਉਹਨੂੰ ਨਾਲ ਲੈ ਲਿਆ, ਕਹਿੰਦੀ ਚੱਲ ਪੜਤਾਣੀਏ ਤੂੰ ਮੇਰੇ ਨਾਲ ਮਦਦ ਕਰ। ਉੱਥੇ ਘਰ ਲੈ ਆਈ ਜਿੱਥੇ ਦੱਬੇ ਹੋਏ ਸੀ, ਭਾਈ ਗਲੋਰਾ ਕਿਤੇ ਬਾਹਰ ਗਿਆ ਹੋਇਆ ਸੀ, ਉੱਥੇ ਘਰ ਆ ਗਈ।
ਚੜ ਕੋ ਛੁੱਟ ਗਏ ਮੱਚ ਉਤੰਗ,
ਕਹਿੰਦੇ ਕੋਠੇ ਤੇ ਇੱਕ ਪਲੰਘਾ ਰੱਖ ਲਿਆ ਧੁੱਪ ਦੇ ਵਿਚ,
ਬਸਤਰ ਬਿਛਾਏ ਤਰੇ ਕਰ ਗਈ,
ਉਹਦੇ ਤੇ ਕੱਪੜਾ ਵਿਛਾ ਕੇ ਉਹ ਥੱਲੇ ਗਈ।
ਗਨ ਦਿਨਾਰ ਨਿਕਾਰਤ ਪਈ,
ਬਹੁਤ ਸਾਰੀਆਂ ਸ਼ਰਫੀਆਂ ਜਿਹੜੀਆਂ ਸੋਨੇ ਦੀਆਂ ਸਨ ਉਹ ਕੱਢ ਕੇ ਲੈ ਕੇ ਆਈ।
ਬਾਸ਼ਟ ਕੇ ਬਾਸਨ ਮੈਂ ਪਾਈ,
ਹੁਣ ਉਹ ਲੱਕੜ ਦੇ ਭਾਂਡੇ ਚ ਪਾ ਕੇ ਦੱਬੀਆਂ ਹੋਈਆਂ ਸੀ ਇਹ ਸ਼ਰਫੀਆਂ।
ਉੱਪਰ ਗਈ ਮੰਚ ਜਿਸ ਥਾਈ,
ਤੇ ਛੱਤ ਤੇ ਚਲੀ ਗਈ ਜਿੱਥੇ ਉਹ ਪੰਡਤਾਣੀ ਬੈਠੀ ਸੀ, ਉਹਦੇ ਕੋਲ ਲੈ ਆਈ ਸਾਰੀਆਂ ਸ਼ਰਫੀਆਂ।
ਚਾਰ ਸੁੱਕਣੀ ਕਯੋ ਬੁਝਾਈ,
ਤੇ ਉਹਨੂੰ ਕਹਿਣ ਲੱਗੀ ਭੈਣੇ ਤੂੰ ਆ ਸੁੱਕਣੇ ਪਾ, ਮੈਂ ਇਹਨੇ ਨੂੰ ਹੋਰ ਲਿਆਈ ਕੱਢ ਕੇ ਥੱਲਿਓ। ਹੋਰ ਵੀ ਜਿਹੜੇ ਰੁਪਈਏ ਨੇ ਮੈਂ ਉਹ ਕੱਢ ਕੇ ਲਿਆਉਣੀ ਆ।
ਜਾਏ ਤਰੇ ਪੁਨ ਔਰ ਨਿਕਾਰੀ,
ਉਹ ਥੱਲੇ ਜਾ ਕੇ ਹੋਰ ਕੱਢਣ ਲੱਗ ਪਈ ਤੇ ਪਣਤਾਣੀ ਜਿਹੜੀਆਂ ਉੱਤੇ ਸ਼ਰਫੀਆਂ ਪਈਆਂ ਸਨ ਉਹ ਰੱਖ ਕੇ ਗਈ ਸੀ ਉਹ ਸੁੱਕਣੇ ਪਾਉਣ ਵਾਸਤੇ।
ਸਭ ਉਠਾਏ ਕਰ ਉਪਰ ਡਾਰੀ,
ਉਹਨੇ ਚੁੱਕ ਕੇ ਵਿੱਚੋਂ ਸ਼ਰਫੀਆਂ ਆਪਣੇ ਘਰ ਵੱਲ ਸੁੱਟ ਲਈਆਂ। ਉਹਦਾ ਘਰ ਵੀ ਨਾਲ ਹੀ ਸੀ, ਉਹਨੇ ਵਿੱਚੋਂ ਬਹੁਤ ਸਾਰੀਆਂ ਸ਼ਰਫੀਆਂ ਚੁੱਕ ਕੇ ਪਣਤਾਣੀ ਨੇ ਆਪਣੇ ਘਰ ਸੁੱਟ ਲਈਆਂ।
ਮੈਂ ਤੇ ਹੁਤੋ ਬਿਪਰ ਕਰ ਨੇਰੇ,
ਉੱਥੇ ਨਾਲ ਹੀ ਸੀ ਪੰਡਤ ਦਾ ਬ੍ਰਾਹਮਣ ਦਾ ਘਰ ਵੀ।
ਦ੍ਰਿਸ਼ਟ ਬਚਾਏ ਬਿਪਰਨੀ ਗੇਰੇ,
ਨਿਗਾਹ ਬਚਾ ਕੇ ਨਾ ਉਹਦੇ ਕੋਲੋਂ ਭਾਈ ਗਲੋਰੇ ਦੀ ਘਰਵਾਲੀ ਕੋਲੋਂ ਤੇ ਚੁੱਕ ਚੁੱਕ ਕੇ ਆਪਣੇ ਘਰ ਵੱਲ ਸੁੱਟੀ ਜਾਂਦੀ ਹੈ।
ਕਰੇ ਗਈ ਲੱਖ ਮੂਠ ਬਗਾਵੇ,
ਜਦੋਂ ਥੱਲੇ ਜਾਂਦੀਆਂ ਮੁੱਠ ਭਰ ਕੇ ਆਪਣੇ ਘਰ ਵੱਲ ਸੁੱਟ ਦਿੰਦੀ ਹੈ।
ਕਰੇ ਸੁਧਾਰਨ ਜਬ ਟਿਗ ਆਵੇ,
ਜਦੋਂ ਆਉਂਦੀ ਹੈ ਖਿਲਾਰਨ ਲੱਗ ਪੈਂਦੀ ਹੈ ਤੇ ਖਿਲਾਰ ਕੇ ਸੁਧਾਰ ਕੇ ਵਿਖਾਣ ਲੱਗ ਪੈਂਦੀ, ਕਹਿੰਦੀ ਆਹ ਵੇਖ ਕਿਵੇਂ ਉੱਲੀ ਲੱਗ ਚੱਲੀ ਸੀ, ਇਹ ਤਾਂ ਰੱਬੋ ਹੀ ਮੈਨੂੰ ਪਤਾ ਲੱਗ ਗਿਆ ਤੇ ਸੁੱਕਣੇ ਪਾ ਕੇ ਹੁਣ ਬਚ ਜਾਣਗੇ, ਨਹੀਂ ਤਾਂ ਇਹ ਸ਼ਰਫੀਆਂ ਤੇਰੇ ਕਿਸੇ ਕੰਮ ਦੀਆਂ ਨਹੀਂ ਸੀ ਰਹਿਣੀਆਂ।
ਇਮ ਮਸੰਦ ਤਨ ਦਿਜਨੀ ਲੀਨ,
ਇਹਦਾ ਭਾਈ ਗਲੋਰੇ ਦਾ ਬਹੁਤ ਸਾਰਾ ਜਿਹੜਾ ਮਾਇਆ ਸੀ ਨਾ, ਗੁਰੂ ਘਰ ਦੀ ਸੀ ਮਾਇਆ, ਉਹ ਪੰਡਤਾਣੀ ਨੇ ਲੈ ਲਈ।
ਸਦਨ ਮਹਾਨ ਚਿਨਾਵਨ ਕੀਨ,
ਉਹ ਪੰਡਤਾਣੀ ਨੇ ਬੜਾ ਵੱਡਾ ਮਹਿਲ ਬਣਾ ਲਿਆ ਉਸੇ ਮਾਇਆ ਦਾ, ਉਥੋਂ ਹੀ ਮਾਇਆ ਤਪ ਸੀ, ਬਹੁਤ ਸਾਰੇ ਰੁਪਈਏ ਇਕੱਠੇ ਕਰ ਕਰਕੇ ਸ਼ਰਫੀਆਂ ਆਪਣੇ ਘਰ ਸੁੱਟੀ ਗਈ ਤੇ ਇਹਦੇ ਕੋਲ ਇਹ ਭੋਲੀ ਸੀ, ਇਹਦੇ ਕੋਲ ਥੋੜੇ ਹੀ ਪੈਸੇ ਬਚੇ, ਕਹਿੰਦੀ ਆਹ ਵੇਖ ਸੁੱਕ ਕੇ ਥੋੜੇ ਹੋ ਗਏ ਨੇ, ਪਹਿਲਾਂ ਗਿੱਲੇ ਸਨ ਜ਼ਿਆਦਾ ਪਸਰੇ ਹੋਏ ਸੀ ਤੇ ਆਹ ਹੁਣ ਜਾ ਕੇ ਸੰਭਾਲ ਲੈ। ਕਹਿੰਦੇ ਬਹੁਤੀਆਂ ਸ਼ਰਫੀਆਂ ਪੜਤਾਣੀ ਨੇ ਘਰ ਰੱਖ ਲਈਆਂ ਤੇ ਰੱਖ ਕੇ ਆਪਣਾ ਘਰ ਮਹਿਲ ਬਣਾ ਲਿਆ।
ਸੋ ਅਬ ਲੋਚੇ ਕੇ ਮੈਂ ਆਏ,
ਭਾਈ ਸੰਤੋਖ ਸਿੰਘ ਜੀ ਕਹਿੰਦੇ ਵੀ ਉਹ ਘਰ ਪੰਡਤਾਂ ਦਾ ਜਿਹੜਾ ਨਾ, ਬ੍ਰਾਹਮਣਾਂ ਦਾ ਜਿਹੜਾ ਗੁਰੂ ਘਰ ਦੀ ਮਾਇਆ ਨਾਲ ਬਣਿਆ, ਭਾਈ ਗਲੋਰੇ ਦੀ ਮਸੰਦ ਦੀ ਘਰ ਦੀ ਮਾਇਆ ਨਾਲ, ਉਹ ਘਰ ਹਾਲੇ ਵੀ ਉੱਥੇ ਬਣਿਆ ਹੋਇਆ। ਭਾਈ ਸਾਹਿਬ ਨੇ ਦਰਸ਼ਨ ਕੀਤੇ ਹੋਣਗੇ ਜਦੋਂ ਇਹ ਕਥਾ ਲਿਖੀ ਭਾਈ ਸਾਹਿਬ ਨੇ, ਕਹਿੰਦੇ ਹਾਲੇ ਵੀ ਚੀਕੇ ਵਿੱਚ ਉਹ ਘਰ ਬਣਿਆ ਹੋਇਆ।
ਤੈਂ ਕੇ ਲੋਕ ਸ਼ਹਾਦੀ ਕਰੇ,
ਕਹਿੰਦੇ ਉੱਥੋਂ ਦੇ ਲੋਕ ਗਵਾਹੀ ਵੀ ਭਰਦੇ ਹਨ।
ਅਸ ਮਸੰਦ ਜਿਸ ਨਾਮ ਗਿਲੋਰਾ,
ਕਹਿੰਦੇ ਇਹੋ ਜਿਹਾ ਮਸੰਦ ਰਹਿੰਦਾ ਸੀ ਭਾਈ ਗਲੋਰਾ ਜਿਹਦਾ ਨਾਂ ਹੈ।
ਲੇ ਤਨ ਸੰਗਤ ਤੇ ਬੋਠੋਰਾ,
ਬਹੁਤ ਸੰਗਤਾਂ ਕੋਲੋਂ ਪੈਸਾ ਇਕੱਠਾ ਕਰਦਾ ਸੀ।
ਜਿਸ ਕੇ ਸਦਨ ਗੁਰੂ ਚੱਲ ਗਏ,
ਸਤਿਗੁਰੂ ਜੀ ਇਹਦੇ ਘਰ ਆਏ ਨੇ ਚੱਲ ਕੇ ਚੀਕੇ।
ਫਿਰ ਤੁਰੰਗ ਕਰ ਉਤਰਤ ਪਏ,
ਮਹਾਰਾਜ ਜੀ ਘੋੜੇ ਤੋਂ ਥੱਲੇ ਉਤਰੇ ਹਨ।
ਮਿਲਿਓ ਜੋਰ ਕਰ ਬੰਧਨ ਕਹਿ ਕੇ,
ਭਾਈ ਗਲੋਰਾ ਅੱਗੇ ਆ ਕੇ ਸਤਿਗੁਰਾਂ ਨੂੰ ਹੱਥ ਜੋੜ ਕੇ ਮਿਲਿਆ।
ਅੰਤਰ ਲੈ ਗਮਨਿਓ ਸੁਖ ਪੈ ਕੇ,
ਸਤਿਗੁਰੂ ਜੀ ਨੂੰ ਆਪਣੇ ਘਰ ਦੇ ਵਿਚ ਇਹਨੇ ਉਤਾਰਿਆ, ਮਹਾਰਾਜ ਜੀ ਦਾ ਘਰ ਵਿਚ ਉਤਾਰਾ ਕਰਵਾਇਆ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਜਿਵੇਂ ਗਲੋਰੇ ਨੂੰ ਬਖਸ਼ਿਸ਼ ਕਰਕੇ ਇਥੋਂ ਅੱਗੇ ਕਰੇ ਆਦਿਕ ਖਰਕ ਗ੍ਰਾਮਾਂ ਵਿਚ ਜਾ ਰਹੇ ਨੇ।